ਸੰਗ ਪਰ ਲਸ਼ਕਰ ਪਿਖਿਓ ਅਪੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਗਰੀਬ ਨਵਾਜ, ਪਤਿਤ ਪਾਵਨ, ਭਗਤ ਵਛਲ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਸੂਬਾ ਜਲੰਧਰ ਅਬਦੁਲ ਖਾਨ, ਕਈ ਇਤਿਹਾਸਕਾਰਾਂ ਨੇ ਇਹਦਾ ਨਾਮ ਅਬਦੁਲ ਸਮੁੰਦ ਖਾਨ ਵੀ ਲਿਖਿਆ। 15,000 ਫੌਜ ਆਪਣੇ ਨਾਲ ਲੈ ਕੇ ਚੜਿਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਟਿਕਾਣੇ ਤੋਂ ਇੱਕ ਕੋਹ ਪਹਿਲਾਂ ਇਹਨੇ ਜਾ ਕੇ ਡੇਰਾ ਕੀਤਾ ਹੈ। ਉੱਥੇ ਜਾ ਕੇ ਆਪਣੇ ਜਥੇ ਨੂੰ, ਆਪਣੇ ਦਲ ਨੂੰ ਇਹਨੇ 15 ਹਿੱਸਿਆਂ 8 ਹਿੱਸਿਆਂ ਵਿੱਚ ਵੰਡਿਆ ਹੈ। 1,000 ਦੇ 5 ਜਥੇ ਬਣਾਏ ਨੇ, 2,000 ਦੇ 2 ਜਥੇ ਆਪਣੇ 2 ਪੁੱਤਰਾਂ ਦੇ ਅਧੀਨ ਕੀਤੇ ਨੇ, ਨਬੀ ਬਖਸ਼ ਤੇ ਕਰੀਮ ਬਖਸ਼ ਦੇ। ਔਰ 8ਵਾਂ ਜਥਾ 6,000 ਫੌਜ ਦਾ ਇਹਨੇ ਆਪਣੇ ਅੰਦਰ ਰੱਖਿਆ ਹੈ। ਇਹਦਾ 8 ਹਿੱਸਿਆਂ ਵਿੱਚ ਫੌਜ ਲੈ ਕੇ ਚੱਲਿਆ ਹੈ। ਉਧਰ ਗੁਰੂ ਹਰਗੋਬਿੰਦ ਸਾਹਿਬ ਤੱਕ ਇਹ ਖਬਰ ਪਹੁੰਚੀ ਹੈ। ਸਤਿਗੁਰੂ ਜੀ ਨੇ ਵੀ ਉਸ ਵਕਤ ਆਪਣੀ ਫੌਜ ਨੂੰ 8 ਹਿੱਸਿਆਂ ਚ ਵੰਡ ਲਿਆ, 8 ਹੀ ਜਥੇ ਬਣਾ ਲਏ ਨੇ ਔਰ ਜੰਗ ਲੜਨ ਵਾਸਤੇ ਪੂਰਨ ਤੌਰ ਤੇ ਤਿਆਰ ਬਰ ਤਿਆਰ ਹੋ ਬੈਠੇ ਨੇ। ਅਬਦੁਲ ਖਾਨ ਨੇ ਆਪਣਾ ਇੱਕ ਦੂਤ ਸਤਿਗੁਰਾਂ ਦੇ ਕੋਲ ਭੇਜਿਆ ਇਹ ਕਹਿ ਕੇ ਕਿ ਗੁਰੂ ਜੀ ਤੁਸੀਂ ਇਹ ਜਗ੍ਹਾ ਛੱਡ ਕੇ ਚਲੇ ਜਾਓ ਤੇ ਕੋਈ ਜੰਗ ਨਹੀਂ ਹੋਣ ਲੱਗਾ, ਪਰ ਜੇ ਤੁਸੀਂ ਇਹ ਜਗ੍ਹਾ ਛੱਡ ਕੇ ਨਾ ਗਏ ਤਾਂ ਫਿਰ ਤੁਹਾਨੂੰ ਜੰਗ ਲੜਨਾ ਪਵੇਗਾ, ਤੁਹਾਡਾ ਨੁਕਸਾਨ ਹੋਵੇਗਾ। ਪਰ ਸਤਿਗੁਰੂ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਕਾਇਰਾਂ ਦਾ ਕੰਮ ਹੁੰਦਾ ਦੌੜ ਜਾਣਾ, ਅਸੀਂ ਕਾਇਰ ਨਹੀਂ। ਰਣ ਸੂਰੇ ਚਿੱਤ ਹੁਲਾਸ, ਸੂਰਮਿਆਂ ਦੇ ਮਨ ਵਿੱਚ ਤਾਂ ਜੰਗ ਦਾ ਭੂਮੀ ਜੰਗ ਦਾ ਮੈਦਾਨ ਵੇਖ ਕੇ ਹੁਲਾਸ ਪੈਦਾ ਹੁੰਦਾ ਹੈ, ਖੁਸ਼ੀ ਪੈਦਾ ਹੁੰਦੀ ਹੈ। ਅਸੀਂ ਤਾਂ ਅੱਗੇ ਲੜਨ ਵਾਸਤੇ ਤਿਆਰ ਬੈਠੇ ਹਾਂ, ਉਹਨੂੰ ਸੋਚਣਾ ਚਾਹੀਦਾ ਸੀ ਉਹ ਚੜ੍ਹ ਕੇ ਕਿਉਂ ਆਇਆ। ਹਾਲੇ ਵੀ ਜੇ ਉਹ ਆਪਣਾ ਭਲਾ ਚਾਹੁੰਦਾ ਹੈ ਤਾਂ ਉੱਥੋਂ ਹੀ ਵਾਪਸ ਮੁੜ ਜਾਏ, ਜਿੱਥੋਂ ਆਇਆ ਉੱਥੇ ਵਾਪਸ ਚਲਾ ਜਾਏ। ਉਹ ਦੂਤ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਅਬਦੁਲ ਸਮੁੰਦ ਖਾਨ ਨੂੰ ਸੁਣਾਏ, ਸੂਬੇ ਜਲੰਧਰ ਨੂੰ ਦੱਸੇ। ਇਹ ਬੜਾ ਗੁੱਸੇ ਵਿੱਚ ਆਇਆ, ਗੁੱਸੇ ਵਿੱਚ ਆ ਕੇ ਕਹਿੰਦਾ ਅੱਛਾ ਜੇ ਨਹੀਂ ਮੰਨਦੇ ਤੇ ਫਿਰ ਜੰਗ ਹੋਵੇਗੀ, ਜੰਗ ਹੋਵੇਗਾ। ਇਹ ਦਲ ਲੈ ਕੇ ਚੜ ਕੇ ਆਇਆ ਨਗਾਰੇ ਵਜਾਉਂਦਾ। ਉਧਰੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਿਸ ਪ੍ਰਕਾਰ ਨਾਲ ਇਹ ਜੰਗ ਲੜ ਰਹੇ ਨੇ, ਇਹ ਸਤਿਗੁਰਾਂ ਦਾ ਦੂਸਰਾ ਜੰਗ ਹੈ ਸ੍ਰੀ ਹਰਗੋਬਿੰਦਪੁਰੇ ਦਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹਾਂ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹਾਂ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਸ਼੍ਰੀ ਗੁਰ ਹਰਗੋਬਿੰਦ ਜੀ ਮਹਾਤੀਰ ਬਲਬੀਰ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਵੋ ਪਰ ਉਪਕਾਰੀ ਸਤਿਗੁਰੂ ਜੋ ਮਹਾਨ ਵੀਰ ਨੇ ਮਹਾਨ ਯੋਧੇ ਨੇ ਔਰ ਬਲਬੀਰ ਤੇ ਧੀਰਜ ਨੂੰ ਧਾਰਨ ਕਰਨ ਵਾਲੇ ਹਨ
ਪਾਏ ਅਰੂਢਨ ਤੋਰੰਗ ਪਰ ਲਸ਼ਕਰ ਪਿਖਿਓ ਅਪੀਰ
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘੋੜੇ ਤੇ ਸਵਾਰ ਹੋਏ ਨੇ ਤੇ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਲਸ਼ਕਰ ਆਪਣੀਆਂ ਫੌਜਾਂ ਨੂੰ ਵੇਖਿਆ ਆਪਣੇ ਬਹਾਦਰ ਸੈਨਾ ਨੂੰ ਵੇਖਿਆ ਹੈ
ਜੋ ਪਈ ਟੋਲ ਅਸ਼ਟ ਜਿਨ ਬੰਧਨ ਕਰੇ
ਉਧਰੋਂ ਤੁਰਕਾਂ ਦੀ ਬੜੀ ਬਲਵਾਨ ਫੌਜ ਚੜ ਕੇ ਆ ਰਹੀ ਹੈ ਜਿਨ੍ਹਾਂ ਨੇ ਆਪਣੀ ਫੌਜ ਨੂੰ ਅੱਠ ਹਿੱਸਿਆਂ ਵਿਚ ਵੰਡਿਆ ਹੋਇਆ ਅੱਠ ਟੋਲੀਆਂ ਬੰਨ ਕੇ ਇਕੱਠੇ ਹੋ ਕੇ ਆ ਰਹੇ ਹਨ
ਕੁਝ ਬਾਵੇ ਕੁਝ ਦਾਏ ਤਰੇ
ਕੁਝ ਜਥੇ ਅਬਦੁਲ ਸਮੁੰਦ ਖਾਨ ਸੂਬੇ ਜਲੰਧਰ ਨੇ ਆਪਣੇ ਸੱਜੇ ਪਾਸੇ ਕੁਝ ਖੱਬੇ ਪਾਸੇ ਕਰਕੇ ਆ ਰਿਹਾ ਹੈ
ਆਗੇ ਅਰ ਪਾਛੇ ਨਿਜ ਕੀਨ
ਔਰ ਦੋ ਜਥੇ ਨੇ ਆਪਣੇ ਅੱਗੇ ਕੀਤੇ ਨੇ ਇੱਕ ਜਥਾ ਪਿੱਛੇ ਕੀਤਾ ਹੋਇਆ ਇਹਦਾ ਆਪਣੇ ਚਾਰੇ ਪਾਸੇ ਫੌਜਾਂ ਦੇ ਜਥਿਆਂ ਨੂੰ ਲਾਮ ਬੰਦ ਕਰਕੇ ਆਪ ਵਿਚਕਾਰ ਤੁਰਿਆ ਆ ਰਿਹਾ ਅਬਦੁਲ ਸਮੁੰਦ ਖਾਂ ਆਪ ਵਿਚਕਾਰ ਤੁਰ ਕੇ ਆ ਰਿਹਾ ਹੈ
ਆਪ ਬੀਚ ਆਵਤ ਬਲ ਪੀਨ
ਬੜਾ ਭਾਰੀ ਪੀਨ ਮਜ਼ਬੂਤ ਬਲ ਧਾਰਨ ਕਰਕੇ ਪੱਕਾ ਬਲ ਧਾਰਨ ਕਰਕੇ ਇੱਦਾਂ ਫੌਜਾਂ ਨੂੰ ਸੱਜੇ ਖੱਬੇ ਕਰਕੇ ਅੱਗੇ ਤੇ ਪਿੱਛੇ ਆਪਣੇ ਫੌਜ ਕਰਕੇ ਵਿਚਕਾਰ ਚੱਲ ਕੇ ਆ ਰਿਹਾ ਹੈ
ਤਿਮ ਟੋਲਨ ਕੇ ਆਗੇ ਟੋਲ
ਇਸੇ ਤਰ੍ਹਾਂ ਟੋਲੀਆਂ ਦੇ ਅੱਗੇ ਟੋਲੀਆਂ ਬੰਨੀਆਂ ਹੋਈਆਂ ਆ ਰਹੀਆਂ ਹਨ
ਕਰੇ ਆਪਣੇ ਸਤਿਗੁਰ ਬੋਲ
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਉਸੇ ਤਰ੍ਹਾਂ ਅੱਗੋ ਟੋਲੀਆਂ ਦੇ ਅੱਗੇ ਟੋਲੀਆਂ ਬੰਨ ਕੇ ਤਿਆਰੀ ਕਰ ਲਈ ਹੈ ਲੜਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਤਰ੍ਹਾਂ ਆਪਣੇ ਜਥਿਆਂ ਨੂੰ ਅੱਗੇ ਪਿੱਛੇ ਕਰਕੇ ਤਿਆਰ ਕੀਤਾ ਹੈ
ਡੇਰਾ ਤਜੀਏ ਕਰੋ ਪਿਛਾਰੀ
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸਿੱਖੋ ਆਪਣੇ ਡੇਰੇ ਤੋਂ ਬਾਹਰ ਨਿਕਲ ਕੇ ਜਿੱਥੇ ਜਿੱਥੇ ਮੋਰਚੇ ਨੇ ਮੋਰਚਿਆਂ ਵਿਚ ਡਟ ਕੇ ਮੁਕਾਬਲਾ ਕਰਨਾ ਹੈ ਮੋਰਚਿਆਂ ਵਿਚ ਖਲੋ ਕੇ ਵੈਰੀਆਂ ਦਾ ਤੁਰਕਾਂ ਦਾ ਸਾਹਮਣਾ ਕਰਨਾ ਹੈ
ਸ਼ਲਖ ਪ੍ਰਹਾਰੋ ਅਗਾਰੀ
ਜਦੋਂ ਤੁਰਕ ਨੇੜੇ ਢੋਕ ਕੇ ਆਉਣ ਇੱਕੋ ਵਾਰੀ ਬੰਦੂਕਾਂ ਦੀ ਸ਼ਲਖ ਚਲਾ ਦੇਣੀ ਹੈ ਸ਼ਲਖ ਦਾ ਮਤਲਬ ਹੁੰਦਾ 20, 50, 100, 200, 400 ਬੰਦੂਕਾਂ ਇਕੱਠੀਆਂ ਚਲਾ ਦੇਣੀਆਂ ਇਕੱਠੀਆਂ ਹੀ ਗੋਲੀਆਂ ਦਾਗ ਦੇਣੀਆਂ ਉਹਨੂੰ ਸ਼ਲਖ ਕਹਿੰਦੇ ਨੇ ਸਤਿਗੁਰ ਆਖਿਆ ਭਾਈ ਜਦੋਂ ਤੁਰਕ ਨੇੜੇ ਆਉਣ ਤੇ ਬੰਦੂਕਾਂ ਭਰ ਕੇ ਤਿਆਰ ਰੱਖੋ ਉਸੇ ਵੇਲੇ ਸ਼ਲਖ ਚਲਾ ਦੇਣੀਆਂ ਸਾਰੀ ਬੰਦੂਕਾਂ ਦੀਆਂ ਗੋਲੀਆਂ ਦਾਗ ਦੇਣੀਆਂ ਨੇ
ਨਿਜ ਨਿਜ ਟੋਲ ਬਿਖੇ ਥਿਰ ਰਹੀ ਹੈ
ਇਹ ਵੀ ਹੁਕਮ ਕੀਤਾ ਸਤਿਗੁਰਾਂ ਨੇ ਭਾਈ ਆਪਣੇ ਆਪਣੇ ਜਥਿਆਂ ਦੇ ਵਿਚ ਰਹਿਣਾ ਇਹ ਨੀ ਵੀ ਆਪਣਾ ਜਥਾ ਛੱਡ ਕੇ ਦੂਜੇ ਜਥੇ ਚ ਜਾ ਰਲਣਾ ਜਿਹੜੇ ਜਿਹੜੇ ਜਥੇ ਤੁਹਾਡੇ ਬਣਾਏ ਹੋਏ ਨੇ ਟੋਲੀਆਂ ਤੁਹਾਡੀਆਂ ਬਣਾਈਆਂ ਹੋਈਆਂ ਨੇ ਆਪਣੇ ਆਪਣੇ ਉਸ ਜਥੇ ਦੇ ਵਿਚ ਆਪਣੇ ਆਪਣੀ ਉਸ ਟੋਲੀ ਦੇ ਵਿਚ ਰਹਿਣਾ ਆਪਣੀ ਟੋਲੀ ਛੱਡ ਕੇ ਆਪਣਾ ਜਥਾ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ
ਵੱਧ ਬਹੁ ਅੱਗੇ ਹਤਨ ਨਾ ਕਈਐ
ਤੇ ਨਾ ਹੀ ਬਹੁਤਾ ਅੱਗੇ ਵੱਧ ਕੇ ਲੜਨਾ ਵਧਣਾ ਨਹੀਂ ਹੈ ਇੱਕ ਥਾਂ ਤੇ ਖਲੋ ਕੇ ਉਹਨਾਂ ਦਾ ਮੁਕਾਬਲਾ ਕਰਨਾ ਤੁਰਕਾਂ ਦਾ ਅੱਗੇ ਵੱਧ ਕੇ ਲੜਾਈ ਨਹੀਂ ਕਰਨੀ ਕਿਉਂਕਿ ਸਮਾਂ ਹੁੰਦਾ ਉਧਰ ਤੁਰਕਾਂ ਦੀ ਗਿਣਤੀ ਜ਼ਿਆਦਾ ਸੀ ਅੱਗੇ ਵੱਧ ਕੇ ਲੜਨ ਦੇ ਨਾਲ ਆਪਣਾ ਹੀ ਜ਼ਿਆਦਾ ਨੁਕਸਾਨ ਹੋਣਾ ਸੀ ਇਸ ਕਰਕੇ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਅੱਗੇ ਵੱਧ ਕੇ ਬਹੁਤਾ ਨਹੀਂ ਲੜਨਾ ਜਿੱਥੇ ਜਿੱਥੇ ਤੁਹਾਡੇ ਮੋਰਚੇ ਨੇ ਉੱਥੇ ਖਲੋ ਕੇ ਆਪਣੀ ਜਗ੍ਹਾ ਤੇ ਖਲੋ ਕੇ ਲੜਾਈ ਕਰਨੀ ਹੈ ਜੰਗ ਕਰਨਾ ਹੈ
ਸੈਨਾ ਪਤ ਸਭ ਕੋ ਸਮਝਾਏ
ਇਹਦਾ ਸਤਿਗੁਰੂ ਜੀ ਨੇ ਹੁਕਮ ਕਰਕੇ ਸਾਰੀ ਵਿਉਂਤਬੰਦੀ ਬਣਾ ਕੇ ਆਪਣੇ ਜਿੰਨੇ ਸੈਨਾਪਤੀ ਸਨ ਭਾਈ ਜੱਟੂ ਜੀ ਭਾਈ ਜਨਤਾ ਜੀ ਆਦਿ ਇਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਮਝਾ ਦਿੱਤਾ ਹੈ
ਆਗੇ ਚਲੇ ਸੂਰੇ ਉਮੰਡਾਏ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਮੇ ਅੱਗੇ ਉਮੜ ਉਮੜ ਕੇ ਵਧੇ ਨੇ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਗੁਰੂ ਸਾਹਿਬ ਜੀ ਦੇ ਸੂਰਮੇ ਅੱਗੇ ਵੱਧ ਕੇ ਆਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਕੇ ਅੱਗੇ ਆਏ ਹਨ।
ਸ੍ਰੀ ਗੋਰੇ ਸਭ ਕੇ ਬੀਚ ਬਿਰਾਜੈ,
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਾਰਿਆਂ ਦੇ ਵਿਚ ਬਿਰਾਜਮਾਨ ਨੇ, ਜਿੰਨੀ ਫੌਜ ਹੈ ਸਭ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜੇ ਹਨ।
ਮਨੋ ਸੁਰਨ ਮੈਂ ਸੁਰਪਤ ਛਾਜੈ,
ਖਾਲਸਾ ਜੀ ਮਾਨੋ ਜਿਵੇਂ 33 ਕਰੋੜ ਦੇਵਤਿਆਂ ਦੇ ਵਿਚ ਰਾਜਾ ਇੰਦਰ ਖੜਾ ਸੁਭਾਏ ਮਾਨ ਹੁੰਦਾ ਹੈ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਬਹਾਦਰ ਸਿੱਖ ਸੂਰਮਿਆਂ ਦੇ ਵਿਚਕਾਰ ਕੋਟਾਨ ਇੰਦਰਾਨ ਇੰਦਰ ਰੂਪ ਹੋ ਕਰਕੇ ਸੁਭਾਏ ਮਾਨ ਹੋ ਰਹੇ ਨੇ।
ਕਹਿ ਜਾਦਵ ਮੈਂ ਹਰ ਗੋਬਿੰਦ,
ਜਾਂ ਇਸ ਤਰ੍ਹਾਂ ਕਹਿ ਲਈਏ ਯਾਦਵਾਂ ਦੀ ਫੌਜ ਦੇ ਵਿਚ ਭਗਵਾਨ ਕ੍ਰਿਸ਼ਨ ਜੀ ਖੜੇ ਸੁਭਾਏ ਮਾਨ ਹੁੰਦੇ ਹਨ।
ਤਿਮ ਸਿੱਖਨ ਮੈਂ ਹਰ ਗੋਬਿੰਦ,
ਉਸੇ ਤਰ੍ਹਾਂ ਆਪਣਿਆਂ ਸਿੱਖਾਂ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਖੜੇ ਹਨ।
ਤਨੁਖ ਕਠੋਰ ਹੱਥ ਮੈਂ ਤਾਰਾ,
ਬੜਾ ਕਠੋਰ ਤੇ ਗੰਢੀਵ ਤਨਖ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਹੱਥ ਚ ਪਕੜਿਆ ਹੋਇਆ, ਮਜ਼ਬੂਤ ਤੇ ਕਠੋਰ 9 ਟੰਕਾ ਤਨਖ ਹੈ। ਖਾਲਸਾ ਜੀ ਜਿਹੜਾ ਤਨਖ ਛੇਵੇਂ ਪਾਤਸ਼ਾਹ ਜੀ ਚਲਾਉਂਦੇ ਸੀ ਉਹਦੀ ਇੱਕ ਲੱਕੜ ਦੀ ਛੜ ਲੈ ਲੈਂਦੇ ਸੀ, ਮਜ਼ਬੂਤ ਲੱਕੜ ਦੀ ਛੜ ਲੈ ਕੇ 9-9 ਮਣ ਵਜਨ ਦੋਵਾਂ ਸਿਰਿਆਂ ਤੇ ਬੰਨ ਦਿੱਤਾ ਜਾਂਦਾ ਸੀ, ਤੇ 9-9 ਮਣ ਵਜਨ ਦੋਵਾਂ ਸਿਰਿਆਂ ਤੇ ਬੰਨ ਕੇ ਉਹ ਛੜ ਥੋੜੀ ਜੀ ਲਿਫ ਜਾਂਦੀ ਸੀ, ਥੋੜੀ ਜੀ ਗੋਲ ਹੋ ਜਾਂਦੀ ਸੀ, ਤਾਂ ਜੋ ਉਹਦੇ ਤੇ ਚਿਲਾ ਚੜਾਇਆ ਜਾ ਸਕੇ, ਤੰਦੀ ਚੜਾਈ ਜਾ ਸਕੇ, ਤੇ ਉਹ ਤੰਦੀ ਚੜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹੀ ਤਨਖ ਜਿਹੜਾ 9-9 ਮਣ ਦੇ ਵਜਨ ਨਾਲ ਵੀ ਨਹੀਂ ਸੀ ਮੁੜਦਾ, ਉਹਨੂੰ ਮਹਾਰਾਜ ਜੀ ਤੰਦੀ ਨੂੰ ਖਿੱਚ ਕੇ ਕੰਨਾਂ ਤੱਕ ਖਿੱਚ ਕੇ ਤੀਰ ਚਲਾਉਂਦੇ ਸੀ, ਇੰਨਾ ਬਲ ਸੀ ਸਤਿਗੁਰਾਂ ਦੇ ਪੁਜਦੰਡਿਆਂ ਵਿਚ, ਸਤਿਗੁਰਾਂ ਦੀਆਂ ਬਾਹਾਂ ਵਿਚ ਇੰਨਾ ਤਾਣ ਸੀ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥਾਂ ਵਿਚ ਉਹ ਕਠੋਰ ਤੇ ਗੰਢੀਵ ਤਨਕ ਸੁਭਾਏ ਮਾਨ ਹੋ
ਰਿਹਾ।
ਇਹੋ ਜਿਹਾ ਮਜ਼ਬੂਤ ਤੇ ਕਠੋਰ ਤਨਕ ਹੈ ਕਿ ਜਿਹਨੂੰ ਆਮ ਕੋਈ ਸਧਾਰਨ ਬੰਦਾ ਚੁੱਕ ਵੀ ਨਹੀਂ ਸਕਦਾ, ਇੰਨਾ ਵਜਨ ਹੈ ਉਹਦਾ, ਵੀ ਸਧਾਰਨ ਬੰਦਾ ਤਾਂ ਉਹਨੂੰ ਚੁੱਕ ਵੀ ਨਹੀਂ ਸਕਦਾ, ਉਹਦਾ ਤੰਦੀ ਫੜ ਕੇ ਖਿੱਚਣਾ ਤਾਂ ਇੱਕ ਪਾਸੇ ਰਿਹਾ, ਕੋਈ ਸਧਾਰਨ ਵਿਅਕਤੀ ਨੂੰ ਚੁੱਕ ਵੀ ਨਹੀਂ ਸੀ ਸਕਦਾ।
ਤੀਸ਼ਨ ਪੀਛਨ ਈਛਨ ਦੇਖ,
ਬੜੇ ਬੜੇ ਤਿੱਖੇ ਭਿਆਨਕ ਤੀਰ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੱਥੇ ਦੇ ਵਿਚ ਪਏ ਹੋਏ ਹਨ।
ਪਰੇ ਤਰਕਸ਼ ਭਰਿਓ ਅਸ਼ੇਖ,
ਚੰਗੇ ਚੰਗੇ ਚੁਣੇ ਚੁਣੇ ਹੋਏ ਤੀਰ, ਜਿਹੜੇ ਵਧੀਆ ਵਧੀਆ ਕਾਨੀਆਂ ਵਾਲੇ ਤੀਰ, ਖਪਰੇ ਤੀਰ ਸੀ, 4-4 ਉਂਗਲ ਚੌੜੇ, ਉਹ ਖਪਰੇ ਤੀਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੱਥੇ ਚ ਪਾਏ ਨੇ, ਔਰ ਉਹ ਪੱਥਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੋਢੇ ਤੇ ਸੁਭਾਏ ਮਾਨ ਹੈ।
ਅਪਰ ਨਿਖੰਗ ਸੰਗ ਉਚਵਾਏ,
ਹੋਰ ਵੀ ਬਹੁਤ ਸਾਰੇ ਤੀਰ ਮਹਾਰਾਜ ਜੀ ਨੇ ਚੁਕਵਾ ਕੇ ਨਾਲ ਲੈ ਲਏ ਨੇ, ਇੱਕ ਪੱਥਾ ਭਰਿਆ, ਕਿਉਂਕਿ ਇੱਕ ਪੱਥੇ ਦੇ ਤੀਰ ਚਲਾਉਣ ਤੋਂ ਬਾਅਦ ਹੋਰ ਤੀਰਾਂ ਦੀ ਵੀ ਲੋੜ ਪੈਣੀ ਸੀ, ਤੋ ਗਰੀਬਨ ਵਾਗ ਦਇਆਨੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਤੀਰਾਂ ਦੀਆਂ ਖੱਚਰਾਂ ਭਰੀਆਂ ਹੋਈਆਂ ਆਪਣੇ ਨਾਲ ਲੈ ਲਈਆਂ ਹਨ।
ਜਦ ਚਈਏ ਲੈ ਤੁਰਤ ਚਲਾਏ,
ਤਾਂ ਜੋ ਜਦੋਂ ਤੀਰਾਂ ਦੀ ਲੋੜ ਪਵੇ ਤੇ ਤੁਰਤ ਫੁਰਤ ਉਹ ਤੀਰ ਲੈ ਕੇ ਜੰਗ ਦੇ ਮੈਦਾਨ ਚ ਚਲਾਏ ਜਾ ਸਕਣ, ਇਸ ਕਰਕੇ ਬਹੁਤ ਸਾਰੇ ਤੀਰ ਸਤਿਗੁਰੂ ਜੀ ਨੇ ਆਪਣੇ ਨਾਲ ਵੀ ਲੈ ਲਏ ਨੇ।
ਸ੍ਰੀ ਕਰਤਾਰਪੁਰੇ ਕਰਵਾਏ,
ਇਹ ਜਿਹੜੇ ਤੀਰ ਬਣਵਾਏ ਨੇ ਗੁਰੂ ਖਾਲਸਾ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰੇ ਬਣਵਾਏ ਸੀ। ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਚ ਡੇਰਾ ਰੱਖਿਆ ਸੀ, ਸਤਿਗੁਰੂ ਜੀ ਜਾਣਦੇ ਸੀ ਵੀ ਆਉਣ ਵਾਲੇ ਸਮੇਂ ਚ ਫੇਰ ਜੰਗ ਹੋਣਾ, ਇਸ ਕਰਕੇ ਸ਼ਸਤਰ ਚਾਹੀਦੇ ਨੇ, ਤੀਰ ਚਾਹੀਦੇ ਨੇ, ਤੋ ਜਦੋਂ ਮਹਾਰਾਜ ਜੀ ਕਰਤਾਰਪੁਰ ਸਾਹਿਬ ਡੇਰਾ ਕੀਤਾ ਹੋਇਆ ਸੀ, ਉਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਸਾਰੇ ਤੀਰ ਤਿਆਰ ਕਰਵਾਏ ਸਨ ਜਿਹੜੇ ਹੁਣ ਕੰਮ ਆ ਰਹੇ ਨੇ।
ਸਿੱਖਿਆ ਕੋ ਦੇ ਦੇ ਕਰਵਾਏ,
ਆਪ ਕਾਰੀਗਰਾਂ ਨੂੰ ਸਿੱਖਿਆ ਦੇ ਦੇ ਕੇ ਕਿ ਭਾਈ ਏਦਾਂ ਤੀਰ ਬਣਾਉਣਾ, ਏਦਾਂ ਦਾ ਆਕਾਰ ਹੋਣਾ ਚਾਹੀਦਾ, ਏਦਾਂ ਦੀ ਕਾਨੀ ਲਾਉਣੀ ਹੈ, ਏਦਾਂ ਦੀ ਬਾਗੜ ਲਾਉਣੀ ਹੈ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਸਿੱਖਿਆ ਦੇ ਕੇ ਕਾਰੀਗਰਾਂ ਕੋਲੋਂ ਤੀਰ ਬਣਵਾਏ ਸਨ।
ਸਿਪਰ ਵਿਸਾਲ ਤਰੀ ਭੁਜ ਮੂਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੋਢੇ ਦੇ ਉੱਤੇ ਬੜੀ ਵਿਸ਼ਾਲ, ਭੁਜ ਮੂਲ ਦਾ ਮਤਲਬ ਹੈ ਭੁਜ ਦੀ ਜੜ ਦੇ ਕੋਲ ਮੋਢੇ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਮਜ਼ਬੂਤ ਵੱਡੀ ਤੇ ਭਾਰੀ ਢਾਲ ਧਾਰਨ ਕੀਤੀ ਹੋਈ ਹੈ।
ਸਵਾ ਪਾਂਚ ਸਿਰ ਤੇ ਜਿਸ ਫੂਲ,
ਖਾਲਸਾ ਜੀ ਜਿਹੜੀ ਢਾਲ ਛੇਵੇਂ ਪਾਤਸ਼ਾਹ ਨੇ ਮੋਢੇ ਤੇ ਰੱਖੀ ਹੈ ਨਾ, ਉਹ ਢਾਲ ਦੇ ਅੱਗੇ ਪੰਜ ਫੁੱਲ ਹੁੰਦੇ ਨੇ, ਚਾਰ ਉੱਪਰ ਥੱਲੇ ਹੁੰਦੇ ਨੇ, ਇੱਕ ਵਿਚਕਾਰ ਫੁੱਲ ਬਣਿਆ ਹੁੰਦਾ ਹੈ ਉਹ ਢਾਲ ਦਾ ਬੈਲੈਂਸ ਬਣਾਉਣ ਵਾਸਤੇ। ਉਹ ਢਾਲ ਦੇ ਉੱਤੇ ਜਿਹੜੇ ਪੰਜ ਫੁੱਲ ਨੇ ਖਾਲਸਾ ਜੀ, ਇੱਕ ਇੱਕ ਫੁੱਲ ਦਾ ਸਵਾ ਪੰਜ ਸੇਰ ਵਜਨ ਹੈ, ਇੱਕ ਇੱਕ ਫੁੱਲ ਦਾ ਸਵਾ ਪੰਜ ਸੇਰ ਵਜਨ ਹੈ ਫੁਲਾਦ ਦਾ। ਉਹ ਢਾਲ ਗੁਰੂ ਹਰਗੋਬਿੰਦ ਸਾਹਿਬ ਜੀ, ਯਾਨੀ ਕਿ 25-30 ਸੇਰ ਦੇ ਤੇ ਫੁੱਲ ਹੀ ਲੱਗੇ ਹੋਏ ਨੇ ਢਾਲ ਦੇ ਉੱਤੇ, ਢਾਲ ਦਾ ਵਜਨ ਆਪਣਾ ਵੱਖਰ ਹੈ। ਇੰਨੀ ਭਾਰੀ ਢਾਲ ਉਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੋਢੇ ਦੇ ਉੱਤੇ ਹੈ।
ਖੜਗ ਖੇਤ ਕਰ ਬਾਮੇ ਧਰਨੀ,
ਔਰ ਬੜੀ ਤਿੱਖੀ ਤੇਗ ਜਿਹਦੇ ਮੁੱਠੇ ਦੇ ਉੱਤੇ ਸੋਨਾ ਮੜਿਆ ਹੋਇਆ, ਵਿੱਚ ਹੀਰੇ ਤੇ ਨਗ ਜੜੇ ਹੋਏ ਨੇ, ਉਹ ਤੇਗ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੇ ਪਾਏ ਖੱਬੇ ਪਾਸੇ ਸੋਭ ਰਹੀ ਹੈ।
ਪਦ ਸੋ ਫਾਂਦ ਤਰਿਪ ਤੇ ਜਰਨੀ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹੋ ਜਿਹੀ ਤੇਗ ਜਿਹੜੀ ਜੰਗ ਦੇ ਮੈਦਾਨ ਵਿੱਚ ਜਦੋਂ ਚੱਲਦੀ ਹੈ ਤੇ ਏਦਾਂ ਲੱਗਦਾ ਜਿਵੇਂ ਬਿਜਲੀ ਚਮਕਦੀ, ਔਰ ਵੈਰੀਆਂ ਨੂੰ ਦਲਨ ਕਰਨ ਵਾਲੀ ਹੈ, ਦੁਸ਼ਮਣਾਂ ਦਾ ਦਲਨ ਕਰਨ ਵਾਲੀ ਹੈ।
ਚੰਦਰ ਚੰਦਰ ਹਾਸ ਦੋਰਾ ਖਰ ਤਾਰਾ,
ਬੜਾ ਸੋਹਣਾ ਚੰਦਰ ਹਾਸ। ਚੰਦਰ ਹਾਸ ਵੀ ਗੁਰੂ ਖਾਲਸਾ ਜੀ ਇੱਕ ਪ੍ਰਕਾਰ ਦਾ ਤੇਗਾ ਹੁੰਦਾ ਹੈ, ਉਹ ਤਲਵਾਰ ਜਾਂ ਚੌੜਾ ਖੰਡਾ ਤਿੱਖੀ ਧਾਰ ਵਾਲਾ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਭਾਏ ਮਾਨ ਹੋ ਰਿਹਾ।
ਤੀਰਗ ਹੁਤੋ ਦਿਪਤ ਗਰ ਤਾਰਾ,
ਬੜਾ ਮਜ਼ਬੂਤ ਤੇ ਵੱਡਾ ਤੇਗਾ ਸੀ, ਉਹ ਤੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗਲ ਚ ਧਾਰਨ ਕੀਤਾ ਹੋਇਆ।
ਇੱਕ ਹੱਥ ਮੈਂ ਬਾਗੇ ਉਠਾਏ,
ਗਰੀਬ ਨਵਾਜ ਪਾਤਸ਼ਾਹ ਜੀ ਨੇ ਘੋੜੇ ਦੀ ਵਾਗ ਇੱਕ ਹੱਥ ਵਿੱਚ ਫੜੀ ਹੋਈ ਹੈ, ਖੱਬੇ ਹੱਥ ਵਿੱਚ ਘੋੜੇ ਦੀ ਵਾਗ ਪਕੜੀ ਹੋਈ ਹੈ।
ਦੁਸ਼ਮਣ ਦਲ ਦਿਸ਼ ਦ੍ਰਿਸ਼ਟ ਚਲਾਏ,
ਸਾਹਮਣੇ ਦੁਸ਼ਮਣਾਂ ਦੀ ਫੌਜ ਆ ਰਹੀ ਹੈ ਅਬਦੁਲ ਸਮੁੰਦ ਖਾਂ ਦੀ, ਸੂਬੇ ਜਲੰਧਰ ਦੀ, ਤੇ ਦੁਸ਼ਮਣ ਦੀ ਫੌਜ ਵੱਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਘੋੜੇ ਤੇ ਬੈਠੇ ਵੇਖ ਰਹੇ ਨੇ, ਨਿਗਾਹ ਮਹਾਰਾਜ ਜੀ ਦੀ ਦੁਸ਼ਮਣਾਂ ਵੱਲ ਟਿਕੀ ਹੋਈ ਹੈ।
ਜੱਟੂ ਗਯੋ ਸੈਨ ਲੈ ਸੰਗ,
ਸਤਿਗੁਰੂ ਜੀ ਦਾ ਸਭ ਤੋਂ ਪਹਿਲਾ ਸੈਨਾਪਤੀ ਜਿਹਦੇ ਅਧੀਨ ਮਹਾਰਾਜ ਜੀ ਨੇ 200 ਸੂਰਮੇ ਕੀਤੇ ਸੀ, 200 ਸਿੱਖਾਂ ਦਾ ਜਥਾ ਭਾਈ ਜੱਟੂ ਦੇ ਅਧੀਨ ਕੀਤਾ ਸੀ। ਭਾਈ ਸਾਹਿਬ, ਭਾਈ ਜੱਟੂ ਜੀ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਸਭ ਤੋਂ ਪਹਿਲਾਂ ਸਾਰੀ ਫੌਜ ਦੇ ਅਗਲੇ ਪਾਸੇ ਆ ਗਏ ਨੇ ਤੁਰਕਾਂ ਦਾ ਅੱਗਾ ਰੋਕਣ ਵਾਸਤੇ।
ਤੁਪਕ ਪ੍ਰਹਾਰਤ ਛੇਰੇ ਉਹ ਜੰਗ,
ਉਧਰੋਂ ਤੁਰਕ ਜਦੋਂ ਨੇੜੇ ਢੁਕੇ, ਭਾਈ ਜੱਟੂ ਜੀ ਨੇ ਵੇਖਿਆ ਕਿ ਹੁਣ ਤੁਰਕ ਬੰਦੂਕ ਦੀ ਗੋਲੀ ਦੀ ਮਾਰ ਥੱਲੇ ਆ ਗਏ ਨੇ, ਇੱਕੋ ਵਾਰ 200 ਬੰਦੂਕਾਂ ਦੀਆਂ ਗੋਲੀਆਂ ਦੀ ਛਲਕ ਚਲਾ ਦਿੱਤੀ। ਭਾਈ ਜੱਟੂ ਨੇ ਆਗਿਆ ਕੀਤੀ ਆਪਣੇ ਜਥੇ ਨੂੰ, ਚਲਾ ਦਿਓ ਗੋਲੀਆਂ। ਉਸੇ ਵਕਤ ਸਾਰੇ ਜਥੇ ਨੇ ਗੋਲੀਆਂ ਦਾਗਣੀਆਂ ਸ਼ੁਰੂ ਕੀਤੀਆਂ ਹਨ, ਤੁਪਕਾਂ ਚੱਲੀਆਂ ਹਨ।
ਠਾਠਈ ਬੰਦੂਕਨ ਹੋਈ,
ਜਦੋਂ ਬੰਦੂਕਾਂ ਚੱਲੀਆਂ, ਗੋਲੀਆਂ ਚੱਲੀਆਂ, ਠਾ ਠਾ ਦੀ ਆਵਾਜ਼ ਜੰਗ ਦੇ ਮੈਦਾਨ ਦੇ ਵਿੱਚ ਆਉਣੀ ਸ਼ੁਰੂ ਹੋਈ ਹੈ, ਠਹਾਠਹੀ ਬੰਦੂਕਾਂ ਦੀ ਆਵਾਜ਼ ਆਉਂਦੀ ਹੈ।
ਫਿਰਤ ਆ ਬੜ ਜੋਧਾ ਜੋਈ,
ਬੜੇ ਯੋਧੇ ਸੂਰਮੇ ਭਾਈ ਜੱਟੂ ਜੀ ਜੰਗ ਦੇ ਮੈਦਾਨ ਚ ਘੋੜੇ ਨੂੰ ਇਧਰ ਉਧਰ ਫੇਰ ਕੇ ਕਵਾਇਦ ਕਰਦਿਆਂ ਹੋਇਆ ਆਪਣੇ ਜਥੇ ਨੂੰ ਲਾਮ ਬੰਦ ਕਰਕੇ ਲੜਵਾ ਰਹੇ ਨੇ।
ਨਿਕਸ ਗੋਲ ਤੇ ਲੜ ਤੇ ਆਗਾਰੀ,
ਆਪਣੇ ਜਥੇ ਦੇ ਗੋਲ ਘੇਰੇ ਵਿੱਚੋਂ ਬਾਹਰ ਨਿਕਲ ਕੇ ਭਾਈ ਜੱਟੂ ਜੀ ਅੱਗੇ ਵੱਧ ਕੇ ਲੜ ਰਹੇ ਨੇ।
ਤੁਰੰਗ ਤਵਾਏ ਤੁਫੰਗ ਪ੍ਰਹਾਰੀ,
ਔਰ ਘੋੜਾ ਦੁੜਾ ਦੁੜਾ ਕੇ ਬੰਦੂਕ ਬੜੀ ਵਧੀਆ ਚਲਾਉਂਦੇ ਸੀ, ਭਾਈ ਜੱਟੂ ਜੀ ਵਰਗਾ ਕੋਈ ਨਿਸ਼ਾਨਾ ਨਹੀਂ ਸੀ ਲਾ ਸਕਦਾ, ਜਿਹੜੀ ਗੋਲੀ ਦਾਗਦੇ ਸੀ ਨਿਸ਼ਾਨੇ ਨੂੰ ਵਿੰਨਦੀ ਸੀ, ਕੋਈ ਗੋਲੀ ਖਾਲੀ ਨਹੀਂ ਸੀ ਜਾਂਦੀ। ਭਾਈ ਜੱਟੂ ਜੀ ਬੰਦੂਕ ਦੇ ਭਰ ਵਿੱਚ ਭਰ ਭਰ ਕੇ ਗੋਲੀ ਚਲਾ ਰਹੇ ਨੇ, ਔਰ ਉਹ ਗੋਲੀਆਂ ਦਾਗ ਦਾਗ ਕੇ ਵੈਰੀਆਂ ਦੀਆਂ ਛਾਤੀਆਂ ਤੋੜ ਰਹੇ ਨੇ।
ਜੱਟੂ ਕਰੇ ਉਹ ਨੇੜ ਜਿਸ ਕਾਲਾ,
ਕਹਿੰਦੇ ਇਸ ਤਰ੍ਹਾਂ ਭਾਈ ਜੱਟੂ ਜੀ ਨੇ ਜਦੋਂ ਥੋੜਾ ਜਿਹਾ ਨੇੜੇ ਹੋ ਕੇ ਲੜਾਈ ਕੀਤੀ ਹੈ,
ਲਾਗਤ ਗੁਲਕਾਰੀ ਦੇ ਕਰਾਲਾ,
ਦੁਸ਼ਮਣ ਦੇ ਹਿਰਦੇ ਵਾਲੀ ਥਾਂ, ਦਿਲ ਵਾਲੀ ਥਾਂ ਤੇ ਗੋਲੀਆਂ ਜਾ ਕੇ ਵੱਜਦੀਆਂ, ਔਰ ਬੜੀਆਂ ਕਰਾਲ ਤੇ ਭਿਆਨਕ ਗੋਲੀਆਂ ਜਦੋਂ ਛਾਤੀ ਵਿੱਚ ਜਾ ਕੇ ਵੱਜਦੀਆਂ ਨੇ, ਦਿਲ ਵਾਲੀ ਥਾਂ ਤੇ ਜਾ ਕੇ ਵੱਜਦੀਆਂ ਤੇ ਹਿਰਦਿਆਂ ਨੂੰ ਤੋੜ ਸੁੱਟਦੀਆਂ ਨੇ।
ਪਾਦੜੀ ਛੰਦ ਬੋ ਵਧਿਓ ਅਦਕ ਜੱਟੂ ਸੋ ਵੀਰ,
ਭਾਈ ਜੱਟੂ ਜੀ ਬੜੇ ਯੋਧੇ ਹਨ, جنگ دے میدان چ بڑی سورمتائی نال بڑی بہادری نال بڑی دلیری نال اگے ودھ کے لڑن لگے ہن
تے دیکھت محمد خان تیر
ادھر دوجے پاسے ترکاں دا جرنیل ہے محمد خان ایدے نال 1000 فوج دا جتھا سی انہیں جدوں بھائی جٹو نو اگے ودھیا لڑدیا ویکھیا تے محمد خان نے بھی اپنے جتھے نو پریریا یہ بھی اپنا جتھا دل لے کے اگے ودھ کے لڑن لگا
لے سنگ ساسرے اگر چال
ایدے نال 1000 فوج دا جتھا سی محمد خان دے تے محمد خان نے اپنی 1000 فوج نو پریر کے اگے ودھ کے لڑائی شروع کیتی ہے
تیاگنت تپت نادت قرار
ایدے بھی اشارہ کر کے بندوقاں دیا گولیاں دگائیاں نے بندوقاں دیا سستاں بن بن کے سور میں گولیاں دگن لگے ہن
لگ گرت سو پٹ کائل کمنت
جنو بھی جا کے گولی بجدی ہے جاں تاں او کائل ہو جاندا ہے تے جاں پھر نال ہی جنگ دے میدان وچ ماریا جاندا ہے
پر مار مار اوپر پرنت
مارو مار کردے ہیں منہ تو مار لو مار لو ایداں مارا بکارا کردے ہیں ایک دوجے تے ود ود کے پی رہے نے
کچھ ٹریو پان تب دیو سمد
خالصہ جی سورگ تھوڑا جا چھپیا یعنی ایک دوپہر جے دا سما ہوا جدوں یہ جنگ ہو رہی ہے دوپہر جے دا سما سی اس ویلے
پھر پرے سور جے چیت جد
اور جتھے جنگ دے میدان دی بھومی وچ سور میں آپس وچ پڑ گئے نے دوہاں پاسیاں دے سورمیاں دے من چ جت دی آس ہے ادھر گرو کے سکھ بھی چاہندے نے کہ اسی اس جنگ دے میدان چ جت پراپت کریے کہ ادھر ترکاں دے حوصلے بھی ودے ہوئے او بھی جنگ دے میدان چ جت دی آس کر کے لڑ رہے نے
کڑکنت دی چھٹکنت جوار
اور کڑکنت ہو کر کے گولیاں کڑکدیاں نے ایداں لگدا جویں جوالا بٹھی مکھی پھٹ رہی ہے جدوں بندوقاں کڑاک دے کے چلدیاں نے جوالا مکھی دے پھٹن سمان نظارہ نظر آندا ہے
اسینت بہر بارود ڈال
ایک واری گولی دا کے پھر بندوقاں دے وچ بارود پا کے گولیاں پا کے پھر بندوق نو چنگی طرح کس دے نے
چھڑکانت لگت گج پھیر پھیر
جدو اگلے پاسیوں نالی دے بندوق دے وچ بارود پا کے گج دے نال بارود نو ٹھوک دے نے گولی نو ٹھوک دے نے تے انہاں دے ٹھوکن دی گجاں دی آواز آوندی ہے گجاں دے کھڑکن دی آواز آوندی ہے
گل کان ٹھوک رپ ہیر ہیر
اے دا ویکھ ویکھ کے دشمن نو بڑی دلیری دے نال سور میں گولیاں ٹھوک کے گجاں دے نال پھر بندوقاں تیار کر کے توڑا تکھا کے پچھلے پاسے پلیتا تکھاوندے نے
ترے انت ششت توڑا سجور
بڑی چھتی نال سست بن کے توڑا جوڑ لیندے ہن
دکھے انت پلیتا ٹھور ٹھور
اور کہندے تھاواں تھاواں تے ہر پاسے جنگ دی بھومی دے وچ پلیتے تکھدے ہوئے نظر آ رہے نے اگ دے پلیتے تکھدے ہوئے دس رہے نے
بہ شبد تڑا تڑ ہون لاگ
جدوں گولیاں چلدیاں بندوقاں دیاں تے تڑا بھڑ دی آواز چارے پاسیوں آوندی ہے جنگ بھومی دے وچ بندوقاں دیاں گولیاں دے چلن دی آواز تڑاک تڑاک دے کر کے آوندی ہے
چھٹ گل کا جوالا جاگ جاگ
اور جوالا جاگ جاگ دا مطلب ہے اگ پھبک پھبک کے بندوقاں دی نالیاں وچوں باہر نکلدی ہے اور گولیاں چھٹ کے دور تک چل کے جاندیاں ہن
بڑ اٹھیو تم لیے گگن چھائے
بندوقاں دیاں گولیاں چلدیاں چلدیاں جنگ بھومی وچ رن بھومی وچ دھواں ہی دھواں ہو گیا اور دھواں اڈ کے آکاش وچ جا چڑھیا او دھواں آکاش وچ جا جمیا ہے
رج چڑی ادھر رب نے دکھائے
ادھر گھوڑیاں دے پوڑاں دے نال مٹی اڈ کے آکاش وچ جا چڑھی ادھر بندوقاں دے چلن دا دھواں کہندے سورج چڑھیا نظر نہیں آوندا آکاش وچ سورج چڑھیا ہویا دوپہر دا سمے پر سورج چڑھیا ہویا نظر نہیں آوندا
پٹ پیرے پیر للکار بول
سور میں آپس وچ پڑے ہوئے نے للکار للکار کے ایک دوجے دے اتے بھاری ہو کر کے ودھ کے پیندے نے
کتے ات توائے پر گرت ڈول
ادھر ادھر گھوڑیاں نوں دڑاوندے نے آخر کار کئیاں نوں گولیاں وجدیاں نے کئی زخمی ہوندے نے کئیاں نوں تیر وجدے نے تے گھوڑیاں تو اچھل اچھل کے نال ہی زمیناں تے ڈگ رہے نے
مل گئے سین امڈی بسال
بڑی وڈی بھاری سینا ਦੋਵਾਂ ਪਾਸਿਓ ਉਮੜ ਉਮੜ ਕੇ ਵੱਧ ਕੇ ਅੱਗੇ ਹੋ ਕੇ ਆਪਸ ਵਿੱਚ ਮਿਲੀ ਹੈ।
ਮਿਲ ਗਏ ਸੂਰਮ ਆਪ ਮਾਏ,
ਵੇਦਾਂ ਸੂਰਮੇ ਆਪਸ ਵਿੱਚ ਰਲ ਕੇ ਮਿਲੇ ਹਨ। ਕਹਿੰਦੇ ਏਦਾਂ ਜਾਪਦਾ ਜਿਵੇਂ ਦੋ ਨਦੀਆਂ ਇੱਕ ਥਾਂ ਤੇ ਇਕੱਠੀਆਂ ਹੋ ਰਹੀਆਂ ਹੋਣ, ਜਿਵੇਂ ਗੰਗਾ ਤੇ ਜਮੁਨਾ ਆਪਸ ਵਿੱਚ ਮਿਲ ਗਈਆਂ ਹੋਣ। ਕਹਿੰਦੇ ਏਦਾਂ ਦੋਵਾਂ ਪਾਸਿਆਂ ਦੇ ਦਲ ਹੁਣ ਬਿਲਕੁਲ ਨੇੜੇ ਹੋ ਕੇ ਆਪਸ ਵਿੱਚ ਜਾ ਮਿਲੇ ਨੇ, ਆਪਸ ਵਿੱਚ ਸੂਰਮੇ ਜਾ ਮਿਲੇ ਹਨ।
ਤੁਰਕਾਨ ਸੈਨ ਉਮੜੀ ਵਿਸਾਰ,
ਹੁਣ ਤੁਰਕਾਂ ਦੀ ਗਿਣਤੀ ਜ਼ਿਆਦਾ ਸੀ, ਮੁਸਲਮਾਨ ਜ਼ਿਆਦਾ ਸਨ, ਫੌਜ ਜ਼ਿਆਦਾ ਚੜ ਕੇ ਆਈ ਸੀ ਤੁਰਕਾਂ ਦੀ, ਤੇ ਕਹਿੰਦੇ ਤੁਰਕਾਂ ਦੀ ਸੈਨਾ ਬੜੀ ਵਿਸ਼ਾਲ ਹੋ ਕੇ ਉਮੜ ਕੇ ਵਧੀ ਹੈ।
ਗੁਲਕਾਨ ਮਾਰ ਗੇਰੇ ਉਤਾਰ,
ਜਿੰਨੇ ਉਹ ਅੱਗੇ ਵੱਧ ਕੇ ਆਉਂਦੇ ਨੇ ਇਧਰ ਗੁਰੂ ਕੇ ਲਾਲ, ਉਹਨਾਂ ਨੂੰ ਹੀ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਘੋੜਿਆਂ ਤੋਂ ਉਥਲ ਉਥਲ ਕੇ ਜ਼ਮੀਨ ਤੇ ਪਲਟਦੇ ਹਨ।
ਜੱਟੂ ਪ੍ਰਚੰਡ ਕੋ ਘੇਰ ਲੀਨ,
ਇਧਰ ਭਾਈ ਜੱਟੂ ਜੀ ਜੋ ਬੜੇ ਮਹਾਨ ਪ੍ਰਚੰਡ ਸੂਰਮੇ ਨੇ, ਇਹਨਾਂ ਨੂੰ ਕੁਝ ਕੁ ਤੁਰਕਾਂ ਨੇ ਆ ਕੇ ਘੇਰਾ ਪਾ ਲਿਆ ਹੈ।
ਤੁਰੰਗਨ ਵਧਾਏ ਆਗੇ ਸੁਕੀਨ,
ਤੇ ਭਾਈ ਜੱਟੂ ਨੇ ਵੀ ਆਪਣਾ ਘੋੜਾ ਵਧਾ ਕੇ ਅੱਗੇ ਨੂੰ ਕਰ ਲਿਆ, ਤੁਰਕਾਂ ਦੇ ਵਿੱਚ ਜਾ ਕੇ ਭਾਈ ਜੱਟੂ ਜੀ ਜੰਗ ਲੜਨ ਲੱਗੇ ਹਨ।
ਵੱਧ ਗਏ ਬਹੁਤ ਕਰ ਮਾਰ ਮਾਰ,
ਇਹੋ ਜੇ ਰੋਹ ਵਿੱਚ ਆਏ ਭਾਈ ਜੱਟੂ ਜੀ, ਭੁੱਲ ਗਏ ਵੀ ਮੈਂ ਆਪਣੇ ਜਥੇ ਤੋਂ ਵੱਖਰਾ ਹੋ ਕੇ ਅੱਗੇ ਆ ਗਿਆ, ਤੇ ਕਹਿੰਦੇ ਰੋਹ ਦੇ ਵਿੱਚ ਮਾਰੋ ਮਾਰ ਕਰਦਿਆਂ ਭਾਈ ਜੱਟੂ ਜੀ ਤੁਰਕਾਂ ਦੇ ਵਿੱਚ ਅੱਗੇ ਤੱਕ ਆਵਦੇ ਹਨ।
ਓਏ ਨਿਕਟ ਜਾਏ ਤੁਪ ਤਨ ਪ੍ਰਹਾਰ,
ਕੋਲ ਜਾ ਜਾ ਕੇ ਬੰਦੂਕ ਦੀ ਗੋਲੀ ਦਾਗਦੇ ਭਾਈ ਜੱਟੂ ਜੀ, ਇੱਕ ਸੇਵਾਦਾਰ ਨਾਲ ਸੀ, ਉਹ ਬੰਦੂਕਾਂ ਭਰ ਭਰ ਕੇ ਦੇਈ ਜਾਂਦਾ, ਭਾਈ ਜੱਟੂ ਜੀ ਚਲਾਈ ਜਾ ਰਹੇ ਨੇ।
ਤਬ ਕਹਿਓ ਮੁਹੰਮਦ ਖਾਨ ਦੇਖ,
ਲਾਗੇ ਮੁਹੰਮਦ ਖਾਨ ਖੜਾ ਸੀ, ਉਹਨੇ ਜਦੋਂ ਭਾਈ ਜੱਟੂ ਜੀ ਨੂੰ ਲੜਦਿਆਂ ਹੋਇਆ ਵੇਖਿਆ,
ਇਨ ਲਿਓ ਪ੍ਰਿਥਕ ਕਰ ਜੇ ਅਸ਼ੇਖ,
ਕਹਿਣ ਲੱਗਾ ਆਪਣੇ ਨਾਲ ਦੇ ਸਾਥੀਆਂ ਨੂੰ, ਕਹਿੰਦਾ ਆ ਜਿਹੜਾ ਸਿੱਖ ਲੜ ਰਿਹਾ ਨਾ ਅੱਗੇ ਹੋ ਕੇ, ਇਹਨੂੰ ਇਹਦੇ ਦਲ ਤੋਂ ਵੱਖਰਾ ਕਰ ਲੋ, ਇਹਨੇ ਬੜਾ ਨੁਕਸਾਨ ਕੀਤਾ ਆਪਣੇ ਬੰਦਿਆਂ ਦਾ, ਇਹ ਬੜੀਆਂ ਗੋਲੀਆਂ ਚਲਾਉਂਦਾ, ਬੜੇ ਸੂਰਮੇ ਨੇ ਆਪਣੇ ਜ਼ਖਮੀ ਕੀਤੇ ਨੇ ਮਾਰੇ ਨੇ, ਇਹਨੂੰ ਵੱਖਰਾ ਕਰ ਲੋ, ਇਹਨੂੰ ਵੱਖਰਾ ਕਰਕੇ ਘੇਰਾ ਪਾ ਕੇ ਇਹਨੂੰ ਮਾਰੋ।
ਪਟ ਅਗਰ ਰੋਕਬੋ ਸਾਵਧਾਨ,
ਪਰ ਹੁਣ ਹੌਸਲਾ ਕਿਹੜਾ ਕਰੇ ਭਾਈ ਜੱਟੂ ਦੇ ਸਾਹਮਣੇ ਜਾਣ ਦਾ, ਨੇਤਰ ਲਾਲ ਸੁਰਖ, ਅੱਖਾਂ ਬਲਦੀਆਂ, ਚਿਹਰਾ ਦਗ ਦਗ, ਭਾਈ ਜੱਟੂ ਦਾ ਮੁਛਹਿਰੇ ਚੜੇ ਹੋਏ ਪੌਹਾਂ ਦੇ ਨਾਲ ਤੱਕ ਕੇ ਬੜੇ ਵੀਰ ਅਸ ਦੇ ਨਾਲ ਭਾਈ ਜੱਟੂ ਜੀ ਲੜ ਰਹੇ ਨੇ। ਕਿਸੇ ਤੁਰਕ ਦਾ ਹੌਸਲਾ ਨੀ ਪੈਂਦਾ ਕਿ ਭਾਈ ਜੱਟੂ ਦੇ ਸਾਹਮਣੇ ਆ ਕੇ ਕੋਈ ਲੜ ਸਕੇ।
ਇੱਕ ਬਾਰ ਪਰੋ ਸਭ ਕਰੋ ਹਾਨ,
ਮੁਹੰਮਦ ਖਾਨ ਕਹਿੰਦਾ ਆਪਣੇ ਸਾਥੀਆਂ ਨੂੰ, ਇੱਕੋ ਵਾਰੀ ਚਾਰੇ ਪਾਸਿਓ ਹਮਲਾ ਬੋਲ ਦਿਓ ਇਹਦੇ ਤੇ, ਇੱਕੋ ਵਾਰੀ ਚਾਰੇ ਪਾਸੋਂ ਹਮਲਾ ਕਰਕੇ ਇਹਨੂੰ ਮਾਰ ਦਿਓ, ਇਹਦੇ ਪ੍ਰਾਣ ਘਾਤ ਕਰ ਦਿਓ।
ਸੁਣ ਸੈਨਪਤੀ ਕੇ ਬਾਕ ਵੀਰ,
ਮੁਹੰਮਦ ਖਾਨ ਦੀਆਂ ਗੱਲਾਂ ਇਹਦੀ ਸੈਨਾ ਨੇ ਸੁਣੀਆਂ, ਇਹਦੇ ਜਥੇ ਨੇ ਸੁਣੇ ਉਸ ਵੇਲੇ ਦੇ ਬੋਲ,
ਫਿਰ ਲਏ ਅਗਰ ਲਈ ਘੇਰ ਤੀਰ,
ਅੱਗੇ ਆ ਗਏ ਤੁਰਕ, ਥੋੜਾ ਜਿਹਾ ਹੌਸਲਾ ਕਰਕੇ ਨੇੜੇ ਹੋ ਕੇ ਭਾਈ ਜੱਟੂ ਜੀ ਨੂੰ ਘੇਰਾ ਪਾ ਕੇ ਵਿੱਚ ਘੇਰੇ ਚ ਘਤਣਾ ਚਾਹੁੰਦੇ ਹਨ।
ਜੱਟੂ ਨਾ ਤ੍ਰਾਸ ਚਿਤ ਤਨਕ ਕੀਨ,
ਪਰ ਭਾਈ ਜੱਟੂ ਬੇਪਰਵਾਹ ਹੈ, ਬੇਖੌਫ ਹੈ, ਨਿਡਰ ਹੈ, ਕੋਈ ਡਰ ਨਹੀਂ, ਕੋਈ ਭਾਉ ਨਹੀਂ। ਤੁਰਕ ਵੱਧ ਕੇ ਆਏ ਨੇ ਪਰ ਭਾਈ ਜੱਟੂ ਦੇ ਮਨ ਚ ਤਨਕ ਮਾਤਰ ਵੀ ਡਰ ਨਹੀਂ, ਭੈ ਨਹੀਂ ਹੈ।
ਲਲਕਾਰ ਸੋ ਘੱਟ ਗਨ ਤੀਰ ਦੀਨ,
ਭਾਈ ਜੱਟੂ ਜੀ ਪਿੱਛੇ ਖਲੋਤੇ ਆਪਣੇ ਨਾਲ ਦੇ ਸਿੱਖ ਸਾਥੀ ਜਿਹੜੇ ਲੜ ਰਹੇ ਸਨ ਉਹਨਾਂ ਨੂੰ ਧੀਰਗ ਦਿੰਦਾ, ਸਿੱਖੋ ਸੂਰਮਿਓ ਗੁਰੂ ਕੇ ਬਹਾਦਰੋ, ਹੌਸਲਾ ਰੱਖ ਕੇ ਧੀਰਗ ਦੇ ਨਾਲ ਲੜੋ, ਇਹ ਤੁਰਕ ਸਾਡੇ ਸਾਹਮਣੇ ਕੁਝ ਵੀ ਨਹੀਂ, ਇਹਨਾਂ ਨੂੰ ਤਾਂ ਮਾਰ ਕੇ ਜੰਗ ਦੇ ਮੈਦਾਨ ਵਿੱਚ ਅੱਜ ਹੀ ਆਪਾਂ ਫਤਿਹ ਪ੍ਰਾਪਤ ਕਰਾਂਗੇ।
ਇੱਕ ਬਾਰ ਮਾਰ ਗੁਲਕਾਂ ਗਿਰਾਏ,
ਭਾਈ ਜੱਟੂ ਨੇ ਬਿਨਾਂ ਤਰਾਸ ਤੋਂ ਗੋਲੀਆਂ ਭਰੀਆਂ ਬੰਦੂਕਾਂ ਵਿੱਚ, ਤੇ ਗੋਲੀਆਂ ਦਾਗੀ ਜਾ ਰਹੇ ਨੇ, ਜਿਹੜਾ ਤੁਰਕ ਨੇੜੇ ਆਉਂਦਾ ਠਾ ਦੇ ਕੇ ਗੋਲੀ ਮਾਰਦੇ ਨੇ, ਉਸੇ ਵੇਲੇ ਉਹ ਤੁਰਕ ਜ਼ਮੀਨ ਚ ਗਰਕ ਹੋ ਜਾਂਦਾ ਹੈ।
ਪਟ ਪਰੇ ਉਥਲ ਲਗ ਮਰਤ ਤਾਰੇ,
ਬੜੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਜਿਨ੍ਹਾਂ ਨੂੰ ਛਾਤੀਆਂ ਤੇ ਗੋਲੀਆਂ ਵੱਜਦੀਆਂ, ਭਾਈ ਜੱਟੂ ਦੇ ਹੱਥੋਂ ਮਰ ਮਰ ਕੇ ਜ਼ਮੀਨ ਤੇ ਉਥਲ ਉਥਲ ਕੇ ਪੈ ਰਹੇ ਨੇ।
ਕਿਸ ਹੂਨ ਸੀਸ ਫੂਟਿਓ ਮਰੰਤ,
ਕਿਸੇ ਦਾ ਸਿਰ ਫੁੱਟ ਗਿਆ, ਜਦੋਂ ਗੋਲੀ ਚਲਾਉਂਦੇ ਭਾਈ ਜੱਟੂ ਦਾ ਨਿਸ਼ਾਨਾ ਇਹੋ ਜਿਹਾ, ਜਿੱਥੇ ਦਾ ਲੱਗਦਾ ਗੋਲੀ ਉੱਥੇ ਹੀ ਮਾਰਦੇ ਨੇ। ਕਹਿੰਦੇ ਕਈਆਂ ਦੇ ਡਿੱਗਦਿਆਂ ਡਿੱਗਦਿਆਂ ਸਿਰ ਫੁੱਟ ਗਏ ਨੇ, ਜਿਵੇਂ ਖੱਖੜੀ ਨੀ ਖੇਡ ਜਾਂਦੀ ਪਾੜ ਕੇ,
ਜਾਂ ਮੱਖਣ ਦੀ ਮਟਕੀ ਭਗਵਾਨ ਕ੍ਰਿਸ਼ਨ ਜੀ ਤੋੜ ਦਿਆ ਕਰਦੇ ਸੀ ਡੰਡਾ ਮਾਰ ਕੇ, ਏਦਾਂ ਕਹਿੰਦੇ ਉਸ ਵਕਤ ਇਹਨਾਂ ਤੁਰਕਾਂ ਦੇ ਸਿਰ ਫਟ ਰਹੇ ਨੇ ਔਰ ਫਟ ਕੇ ਸਿਰ ਜ਼ਮੀਨ ਤੇ ਡਿੱਗਦੇ ਨੇ।
ਕਿਸ ਕੇਰ ਬਦਨ ਗੁਲ ਕਾ ਫੁਰੰਤ,
ਕਈਆਂ ਦੇ ਮੂੰਹ ਦੇ ਵਿੱਚ ਗੋਲੀ ਜਾ ਵੱਜਦੀ, ਜਦੋਂ ਮੂੰਹ ਤੋਂ ਬੋਲਦੇ ਨੇ ਨਾ ਮਾਰ ਲੋ ਚ ਭਾਈ ਜੱਟੂ ਨੂੰ, ਤੇ ਮੂੰਹ ਤੱਡਿਆ ਹੁੰਦਾ ਤੇ ਭਾਈ ਜੱਟੂ ਦੀ ਚਲਾਈ ਗੋਲੀ ਮੂੰਹ ਵਿੱਚ ਤਾਕਤ ਜਾ ਵੱਜਦੀ ਹੈ, ਸੰਘ ਦੇ ਵਿੱਚ ਭੋਗੇ ਵਿੱਚ ਜਾ ਕੇ ਗੋਲੀ ਵੱਜਦੀ ਹੈ।
ਇਸ ਰਿਦਾ ਬਦੀਰਨ ਪਰਤ
ਔਰ ਕਈਆਂ ਦੀਆਂ ਛਾਤੀਆਂ ਵਿੰਨੀਆਂ ਜਾਂਦੀਆਂ ਨੇ, ਕਈਆਂ ਦੇ ਕਲੇਜੇ ਦੇ ਵਿੱਚੋਂ ਗੋਲੀ ਪਾਰ ਨਿਕਲ ਜਾਂਦੀ ਹੈ ਔਰ ਉਹ ਜ਼ਮੀਨ ਦੇ ਉੱਤੇ ਡਿੱਗਦੇ ਹਨ।
ਇਸ ਉਧਰ ਲੱਗੀ ਕਾਇਲ ਸੁਕੂਮ,
ਕਈਆਂ ਦੇ ਢਿੱਡ ਦੇ ਵਿੱਚ ਪੇਟ ਦੇ ਵਿੱਚ ਗੋਲੀਆਂ ਵੱਜੀਆਂ ਨੇ ਇਹਨਾਂ ਤੁਰਕਾਂ ਦੇ, ਤੇ ਪੇਟ ਦੇ ਵਿੱਚ ਜਦੋਂ ਗੋਲੀਆਂ ਵੱਜਦੀਆਂ ਤੇ ਪੇਟ ਦੀਆਂ ਅੰਤਾਂ ਫੁੱਟ ਜਾਂਦੀਆਂ ਹਨ।
ਕਿਸ ਬਾਹ ਟੂਟ ਕਿਸ ਟਾਂਗ ਟੂਟ,
ਕਿਸੇ ਦੀ ਬਾਹ ਤੇ ਗੋਲੀ ਵੱਜਦੀ ਬਾਹ ਟੁੱਟ ਜਾਂਦੀ ਹੈ, ਕਿਸੇ ਦੀ ਟੰਗ ਦੇ ਲੱਤ ਦੇ ਉੱਤੇ ਗੋਲੀ ਵੱਜਦੀ ਹੈ ਤੇ ਲੱਤ ਟੁੱਟ ਜਾਂਦੀ ਹੈ।
ਬਹੁਤ ਤੁਪਕ ਛੋਰ ਦਾਲੇ ਅਦਕ ਜੂਟ,
ਇਹ ਤਾਂ ਭਾਈ ਜੱਟੂ ਨੇ ਬੜੀਆਂ ਗੋਲੀਆਂ ਦਾਗੀਆਂ, ਬੜੀਆਂ ਗੋਲੀਆਂ ਚਲਾਈਆਂ, ਬੜਿਆਂ ਨੂੰ ਵਿੰਨਿਆ, ਬੜਿਆਂ ਨੂੰ ਮਾਰਿਆ।
ਉਹ ਗਿਰੇ ਸਿੱਖ ਤੁਰਕਾਨ ਸੰਗ,
ਇਹ ਤਾਂ ਇਧਰ ਗੁਰੂ ਕੇ ਸਿੱਖ ਵੀ ਸ਼ਹੀਦੀਆਂ ਪਾ ਰਹੇ ਨੇ, ਉਧਰ ਤੁਰਕ ਕਿਹੜਾ ਗੋਲੀਆਂ ਨਹੀਂ ਚਲਾਉਂਦੇ, ਗੋਲੀਆਂ ਉਹ ਵੀ ਚਲਾ ਰਹੇ ਨੇ, ਇਸ ਕਰਕੇ ਇਧਰ ਗੁਰੂ ਕੇ ਬਹੁਤ ਸਾਰੇ ਸੂਰਮੇ ਬਹਾਦਰ ਸਿੱਖ ਵੀ ਰਣ ਭੂਮੀ ਚ ਜੰਗ ਭੂਮੀ ਵਿਚ ਸ਼ਹਾਦਤ ਦਾ ਜਾਮ ਪੀ ਕੇ ਵਕਤਾ ਉੱਪਰ ਲੜ ਮੂਏ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਆਪਣਾ ਆਪਾ ਆਪਣੇ ਸਤਿਗੁਰਾਂ ਤੋਂ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀ ਕੇ ਬੈਕੁੰਠ ਧਾਮ ਨੂੰ ਜਾ ਰਹੇ ਨੇ।
ਕਿਤ ਮਰੇ ਪਰੇ ਦੀਰਗ ਤੁਰੰਗ,
ਕਿੱਧਰ ਘੋੜੇ ਮਰੇ ਪਏ ਨੇ, ਗੋਲੀਆਂ ਚੱਲਦੀਆਂ ਤੇ ਘੋੜਿਆਂ ਦੇ ਵੀ ਵੱਜਦੀਆਂ ਨੇ, ਬਹੁਤ ਸਾਰੇ ਘੋੜੇ ਤੁਰੰਗ ਜੰਗ ਦੇ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਮਰੇ ਪਏ ਹਨ।
ਕਿਤੋਂ ਭਜੰਤ ਛੂਛੇ ਪਲਾਣ,
ਕਈ ਘੋੜੇ ਲਾਵੇ ਤੁਰੇ ਫਿਰਦੇ ਖਾਲੀ, ਕਿਉਂਕਿ ਉੱਤੇ ਜਿਹੜੇ ਬੈਠੇ ਸੂਰਮੇ ਉਹ ਮਾਰੇ ਗਏ ਤੇ ਘੋੜੇ ਖਾਲੀ ਜੰਗ ਦੇ ਮੈਦਾਨ ਚ ਸੱਜੇ ਖੱਬੇ ਦੌੜੇ ਫਿਰਦੇ ਨੇ।
ਕਿਤ ਕਾਏ ਸਹਿਤ ਦਰੜੇ ਕਿਕਾਣ,
ਕਈ ਵਿਚਾਰੇ ਘਾਇਲ ਹੋਏ ਜ਼ਮੀਨ ਤੇ ਤੜਫ ਰਹੇ ਸੀ ਤੇ ਘੋੜਿਆਂ ਨੇ ਦੌੜਦਿਆਂ ਦੌੜਦਿਆਂ ਉਹਨਾਂ ਨੂੰ ਪੈਰਾਂ ਥੱਲੇ ਮਿੱਧ ਕੇ ਮਾਰ ਦਿੱਤਾ ਹੈ। ਕਈ ਘਾਇਲ ਜ਼ਖਮੀ ਉਹ ਘੋੜਿਆਂ ਦੇ ਪੌੜਾਂ ਥੱਲੇ ਦਰੜ ਕੇ ਮਾਰੇ ਗਏ ਹਨ।
ਜੱਟੂ ਸੋ ਕਿਰਤ ਬੜਕੀਨ ਜੋਦ,
ਭਾਈ ਜੱਟੂ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਘਿਰੇ ਹੋਏ ਨੇ ਰਣ ਭੂਮੀ ਵਿਚ, ਪਰ ਘਿਰੇ ਹੋਏ ਵੀ ਬੜਾ ਘਮਾਸਾਨ ਯੁੱਧ ਕਰ ਰਹੇ ਨੇ।
ਗਨ ਤੁਰਕ ਮਾਰ ਮਾਰਤ ਸੋ ਕ੍ਰੋਧ,
ਬੜੇ ਕ੍ਰੋਧ ਵਿਚ ਆ ਕੇ ਬੜੇ ਬੀਰਸ ਵਿਚ ਆ ਕੇ ਤੁਰਕਾਂ ਨੂੰ ਮਾਰਦੇ ਜਾ ਰਹੇ ਹਨ।
ਇਕ ਜਥੇਦਾਰ ਕਲਿਆਣ ਨਾ,
ਜਦੋਂ ਵੇਖਿਆ ਵੀ ਭਾਈ ਜੱਟੂ ਜੀ ਘਿਰ ਗਏ ਨੇ ਤੇ ਇਧਰ ਸਤਿਗੁਰਾਂ ਦਾ ਦੂਸਰਾ ਜਰਨੈਲ ਜਥੇਦਾਰ, ਇਹਦਾ ਨਾਂ ਹੈ ਜਥੇਦਾਰ ਕਲਿਆਣਾ, ਭਾਈ ਕਲਿਆਣਾ ਜੀ ਜਿਹਦਾ ਨਾਂ ਹੈ, ਇਹਨੇ ਭਾਈ ਜੱਟੂ ਨੂੰ ਜਦੋਂ ਘਿਰਿਆ ਹੋਇਆ ਵੇਖਿਆ,
ਸੋ ਪਾਇਓ ਅਗਰ ਵੱਡ ਜੰਗ ਤਾਂ,
ਭਾਈ ਕਲਿਆਣਾ ਜੀ ਆਪਣਾ ਜਥਾ ਲੈ ਕੇ ਅੱਗੇ ਵੱਧ ਕੇ ਆਏ ਜੰਗ ਭੂਮੀ ਵਿਚ, ਰਣ ਭੂਮੀ ਚ ਰਣ ਤੱਤੇ ਵਿਚ ਜਿੱਥੇ ਬੜਾ ਘਮਾਸਾਨ ਜੰਗ ਹੋ ਰਿਹਾ ਹੈ, ਉਸ ਜੰਗ ਦੇ ਵਿਚ ਭਾਈ ਕਲਿਆਣਾ ਜੀ ਅੱਗੇ ਵੱਧ ਕੇ ਆਏ ਹਨ।
ਤੁਪ ਕੰਤੜਾ ਤੁਬੋ ਛੋਰ ਛੋਰ,
ਆਉਂਦਿਆਂ ਭਾਈ ਕਲਿਆਣੇ ਤੇ ਕਲਿਆਣੇ ਦੇ ਜਥੇ ਨੇ ਤੁਪਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ ਨੇ, ਛੋੜ ਛੋੜ ਕੇ ਰਣ ਭੂਮੀ ਵਿਚ ਤੁਪਕਾਂ ਤੜਾਕ ਤੜਾਕ ਦੇ ਕੇ ਚੱਲਣ ਲੱਗੀਆਂ।
ਹੱਥ ਕਰੇ ਤੁਰਕ ਤਨ ਫੋਰ ਫੋਰ,
ਕਈ ਤੁਰਕਾਂ ਦੇ ਧਰਤੀ ਦੇ ਉੱਤੇ ਫੋਰ ਫੋਰ ਕੇ ਛਾਤੀਆਂ ਸਿਰ ਮੂੰਹ ਫੋੜ ਕੇ ਉਹਨਾਂ ਨੂੰ ਜ਼ਮੀਨ ਤੇ ਸੁੱਟਿਆ ਹੈ।
ਜੋ ਹੁਤੇ ਅਗਰ ਕੁਛ ਮਾਰ ਦੀਨ,
ਜਿਹੜੇ ਅੱਗੇ ਹੋ ਕੇ ਲੜਦੇ ਨੇ ਜੰਗ ਭੂਮੀ ਚ ਮਾਰ ਦਿੱਤੇ ਹਨ।
ਕੁਛ ਚਲੇ ਭਾਜ ਉਰ ਤਰਾਸਲੀਨ,
ਕਈ ਡਰ ਕੇ ਅੱਗੇ ਭੱਜ ਗਏ ਤੁਰਕ, ਜਦੋਂ ਭਾਈ ਕਲਿਆਣੇ ਨੇ ਇਧਰੋਂ ਹੱਲਾ ਬੋਲ ਦਿੱਤਾ ਨਾ ਤੇ ਕਈ ਤਾਂ ਅੱਗੇ ਜਿਹੜੇ ਸੀ ਉਹ ਤਾਂ ਮਾਰੇ ਗਏ, ਜਿਹੜੇ ਬਚੇ ਥੋੜੇ ਬਹੁਤੇ ਉਹ ਅੱਗੇ ਲੱਗ ਕੇ ਭੱਜ ਕੇ ਜਾਣ ਲੱਗੇ।
ਪਰ ਹੱਲਾ ਹੂਲ ਰੋਕੇ ਪ੍ਰਚੰਡ,
ਕਹਿੰਦੇ ਹੱਲਾ ਹੂਲ ਕਰਕੇ ਹੱਲਾ ਬੋਲਦੇ ਇਹਨਾਂ ਨੂੰ ਰੋਕਿਆ ਹੈ।
ਫਿਰ ਹਟੇ ਵੀਰ ਫੋਰੰਤ ਤੁੰਡ,
ਜਿਹੜੇ ਇਹਨਾਂ ਦੀ ਫੌਜ ਦੇ ਜਥੇਦਾਰ ਨੇ ਉਹਨਾਂ ਨੂੰ ਪ੍ਰੇਰਦੇ ਨੇ, ਉਹ ਕਹਿੰਦੇ ਕਿੱਥੇ ਚੱਲੇ ਹੋ, ਦੌੜ ਕੇ ਅੱਗੇ ਹੋ ਕੇ ਲੜੋ।
ਤੁਰਕਾਨ ਸੈਨ ਸਭ ਮੋੜ ਦੀਨ,
ਕਹਿੰਦੇ ਏਦਾਂ ਇੱਕ ਵਾਰੀ ਤੁਰਕਾਂ ਦੀ ਸੈਨਾ ਦਾ ਮੂੰਹ ਮੋੜ ਕੇ ਰੱਖ ਦਿੱਤਾ ਗੁਰੂ ਕੇ ਲਾਲਾ ਨੇ। ਏਡੀ ਬਹਾਦਰੀ ਨਾਲ ਸੂਰਮੇ ਲੜੇ, ਇੰਨੀ ਦਲੇਰੀ ਨਾਲ ਲੜੇ
کے ترکاں دی فوج دے منہ موڑ دتے، کئیاں دے منہ مڑ گئے تے پچھے نوں منہ کر کے جان لگے۔
رس پرے سو پٹرن ادک کینا،
ساتھپوراں دے سور میرے ہو جے ویر اس وچ آئے نے، بڑا گہ گچ کماسان جنگ گرو کے سور میں بہادراں نے لڑیا۔ خالصا جی گرو کے سکھاں دے وے لڑن دا جذبہ انہاں ترکاں نالوں وکھرا ہے۔ وہ ترک لڑدے نے صرف اپنی ڈیوٹیاں نبھاؤن واسطے، تنخواہاں واسطے لڑدے سی بھی سانو تنخواہ ملنی مہینے دی۔ ادھر گرو کے سکھ لڑدے نے بہادری دے نال اپنا آپا گرو تو قربان کر کے، وہ جانا بچا کے لڑدے نے، گرو کے سکھ اپنی جانا تلی تے رکھ کے لڑدے نے۔ اس کر کے دوہاں پاسے لڑن دا فرق ہے۔ گرو کے سور میں بہادری دے نال بڑی دلیری دے نال لڑے نے، کسے پرکار دا تراس ڈر انہاں سورمیاں دے ہردے چ نظر نہیں آؤں۔
سویا بیرم خان کوپ بھیو،
ادھر بیرم خان نے جدو ویکھیا نا اودے ساتھی دوڑن لگے، محمد خان دے نال جڑا جسا سی دوڑن لگا، تے بیرم خان نے انہاں ترکاں نوں دوڑدے ہویاں نوں ویکھیا تے ویکھ کے بڑے غصے وچ آیا بیرم خان۔
لگو بائنی تے کم تراس کو تارے،
کہنا او سور میں او بہادرو پٹھانو، تھوڑی جی فوج ہے سکھاں دی، کنے کنے ہو؟ او تا سامنے اپنے کچھ بھی نظر نہیں پہ آؤں دے، تے تھوڑی جی فوج دے کولو سامنے کیویں ڈر تار کے دوڑ رہے ہو؟
جنگ نسنگ کرو ہٹ کے،
ایتی مڑو تے پچھے مڑ کے جنگ دے میدان دے وچ نسنگ ہو کے لڑائی کرو۔
ایک بار تو پھنگن چھوڑو سارے،
ایکو ویری سارے بندوقاں دیاں گولیاں داغ دو، ہے کہ کنے کنے جڑے ساڈے سامنے لڑ رہے نے، گنتی دے گنے چنے سکھ دے جڑے لڑ رہے نے۔
دور پارے گور سین کے اوپر،
جدو بیرم خان نے بنگاریا نا تے سن کے سور میں بیرس وچ آ کے ترک، تے پھر ترک جڑے نے روس وچ آ کے پیچھے مڑے، گرو کی فوجاں دے اتے آن پئے ہن۔
یوں گلکاں برکی تس بارے،
تے کہندے گولیاں ورن لگیاں، گولیاں دا میں اس طرح پین لگا،
چیت میں بھارت پور کے تایو،
کہندے اس طرح میں پین لگا گولیاں دا، مانو جی میں چیت دے مہینے وچ بدل گرج گرج کے تا کے آ کے پیندا۔
بید کرے کر کانگن ڈا،
اسی طرح گولیاں میہ دیاں کڑیاں دے سمان برن لگیاں نے، سینکڑے گولیاں ہزاراں گولیاں کٹھیاں چل پیاں نے۔
بیرم خان پرے ہو جب آئے،
ادھر جدو بیرم خان ٹوٹ کے آیا نا اپنا دل نال لے کے، یہ جدو اگے ودھ کے آ کے لڑن لگا،
شری گور کے پٹ کرودت پارے،
ادھر ستگراں دے سورمے بھی بڑے کرودھ وچ آئے ہوئے، اونی دلیری نال انہاں نال دگنی تگنی دلیری دے نال لڑن لگے۔
نیر کریو گے تومر تیرن،
کوڑ ہو کے برچیاں تے تیر چلن لگے،
مارت بولن کے للکارے،
بول کے للکار کے مار دین ایک دوجے تو سور میں،
جو تور کان کی سین ودی،
جیڑی ترکان دی سینا ود کے اگے آئی سی،
ود کین سبی آتے تار ڈارے،
کہنے وہ آئی ہوئی ساری سینا گرو کے سور میں، جیڑی اگے ود کے آئی نا، نالو نالی ترتی تے سٹ لے، نالو نالی جمین تے سٹ لے سور میں نے۔
یوں اتلے ران بیر گیرے،
اچھڑ اچھڑ کے ران بیر جو پومی ویچے جمین دے اتے ڈگن لگے ہن،
ہم گاج تے دی سموہ منارے،
جویں کسے طوفان دے نال وڈا منارا ٹوٹ کے جمین تے ڈگ پیندا چڑھم دے کے۔ ہن سات سات پٹھے پٹھان سی، جدو گولی بجدی ہے تے جمین تے ڈگدا نا تڑم دے کے آواز آندی ہے، ایدا لگدا جویں کوئی بڑا وڈا منارا جمین تے ڈگ پیا ہووے۔
ٹوٹ کے جھوٹ تو پھنگن چھوٹت،
ایدا بندوقاں چھٹن لگیاں، گولیاں چلن لگیاں، ٹوٹ کے سور میں ایک دوجے تے پی رہے نے،
پھر آرے کر وار نکارے،
بالکل نیڑے ہو گئے، پھر گولیاں نہیں چل دیاں، پھر کرپانہ تولیاں، پھر میانا چو کرپانہ تولیاں، گرو کے سکھانے کرپان سدا دی ساتھ منی ہے، جڑی کرپان ہے نا ਇਹ ਗੁਰੂ ਕੇ ਸਿੱਖਾਂ ਵਾਸਤੇ ਸਦਾ ਦੀ ਸਾਥਣ ਹੈ ਜਿਹੜੀ ਹਰ ਵੇਲੇ ਨਾਲ ਰਹਿਣੀ ਹੈ। ਗੁਰੂ ਕਾ ਸਿੱਖ ਹਰ ਵਕਤ ਮਰਦੇ ਪ੍ਰਾਣ ਤੱਕ ਇਹ ਕਿਰਪਾਨ ਆਪਣੇ ਅੰਗਾਂ ਤੋਂ ਸਰੀਰ ਤੋਂ ਜੁਦਾ ਨਹੀਂ ਕਰਦਾ, ਸਦਾ ਦੀ ਸਾਥਣ ਤੇ ਕਾ ਉਹ ਗੁਰੂ ਕੇ ਸੂਰਮਿਆਂ ਨੇ ਮਿਆਨਾ ਚ ਧੂ ਲਈਆਂ ਹਨ।
ਬ੍ਰਿੰਦ ਮਾਨੋ ਚਪਲਾ ਚਮਕੈ,
ਕਹਿੰਦੇ ਜੰਗ ਦੇ ਮੈਦਾਨ ਵਿਚ ਉਹ ਕਿਰਪਾਨਾ ਏਦਾਂ ਚਮਕਣ ਲੱਗੀਆਂ ਨੇ ਮਾਨੋ ਜਿਵੇਂ ਬਹੁਤ ਥਾਵਾਂ ਤੇ ਬਿਜਲੀ ਚਮਕਦੀ ਹੋਵੇ।
ਸ਼੍ਰੋਣਤ ਸੋ ਰੰਗ ਲਾਲੇ ਓਘਾਰੇ,
ਲਹੂ ਦੇ ਨਾਲ ਵੈਰੀਆਂ ਦੇ ਲਹੂ ਦੇ ਨਾਲ ਉਹ ਕਿਰਪਾਨਾ ਲਾਲ ਸੁਰਖ ਹੋ ਰਹੀਆਂ ਨੇ, ਕਿਰਪਾਨਾ ਲਾਲ ਸੁਰਖ ਹੋ ਰਹੀਆਂ ਨੇ, ਚਮਕਦੀਆਂ ਤੇਗਾਂ ਦੇ ਉੱਤੇ ਲਾਲ ਸੁਰਖਾ ਲੱਗ ਰਿਹਾ।
ਮੋਢਨ ਤੇ ਕੱਟ ਬਾਨ ਕੋ,
ਕਹਿੰਦੇ ਮੋਢਿਆਂ ਤੋਂ ਵੱਢੀ ਜਾ ਰਹੇ ਨੇ ਜਿੱਧਰੋਂ ਤੇਗ ਚੱਲਦੀ, ਹੁਣ ਤੇਗ ਨੇ ਤਾਂ ਜਿੱਧਰ ਚੱਲਣਾ ਵੱਢਣਾ ਹੀ ਹੈ ਨਾ, ਮੋਢੇ ਤੇ ਵੱਜਦੀ ਆ, ਮੋਢਾ ਕੱਟਿਆ ਜਾਂਦੀ, ਮੋਢੇ ਤੋਂ ਕੱਟਦਿਆਂ ਹੋਇਆ ਘੋੜੇ ਤੇ ਬੈਠੇ ਸੂਰਮੇ ਨੂੰ ਕਈ ਵਾਰ ਇੰਨੇ ਜ਼ੋਰ ਨਾਲ ਤੇਗ ਚਲਾ ਕੇ ਮਾਰਦੇ ਨੇ ਕਿ ਮੋਢੇ ਤੋਂ ਤੇਗ ਚੱਲਦੀ ਹੋਈ ਪਸਲੀਆਂ ਨੂੰ ਕੱਟਦੀ ਹੋਈ ਵੱਖੀ ਚੋਂ ਨਿਕਲ ਕੇ ਥੱਲੇ ਜਿਹੜਾ ਘੋੜਾ ਹੁੰਦਾ ਉਸ ਘੋੜੇ ਵਿਚ ਵੀ ਆ ਕੇ ਖੁੱਭ ਜਾਂਦੀ ਹੈ। ਇਹਨੇ ਬਲ ਦੇ ਨਾਲ ਕਹਿੰਦੇ ਉਹ ਤੇਗਾਂ ਚੱਲ ਰਹੀਆਂ ਹਨ।
ਸਜ ਬਾਹਨ ਪੂਮ ਪਰੇਤ ਜੁਝਾਰੇ,
ਕਈ ਸੂਰਮਿਆਂ ਦੇ ਘੋੜੇ ਮਾਰੇ ਗਏ ਉਹ ਜ਼ਮੀਨ ਦੇ ਉੱਤੇ ਆ ਕੇ ਪੈਰਾਂ ਤੇ ਪੱਬਾਂ ਤੇ ਆ ਕੇ ਲੜਨ ਲੱਗੇ ਹਨ।
ਗਰੀਵ ਕਾਟੀ ਕਿਸ ਜਾਂਗ ਕਾਟੀ,
ਕਿਸੇ ਦੀ ਧੌਣ ਵੱਢੀ ਗਈ ਹੈ, ਕਿਸੇ ਦੀ ਜਾਂਗ ਲੱਤ ਕੱਟੀ ਗਈ ਹੈ।
ਛਾਤੀ ਫਟੀ ਗਿਰ ਹਾਏ ਉਚਾਰੇ,
ਕਿਸੇ ਦੀ ਛਾਤੀ ਪਾੜ ਗਈ ਆ ਤੇਗ ਦੇ ਨਾਲ, ਤੇ ਜਦੋਂ ਜ਼ਮੀਨ ਤੇ ਡਿੱਗਦੇ ਨੇ ਮੂੰਹ ਤੋਂ ਹਾਏ ਕਹਿ ਕੇ ਜ਼ਮੀਨ ਤੇ ਡਿੱਗਦੇ ਨੇ।
ਲੋਥ ਪੈ ਲੋਥ ਗਈ ਗਿਰ ਕੈ,
ਲੋਥਾਂ ਤੇ ਲੋਥਾਂ ਦੇ ਢੇਰ ਲੱਗ ਗਏ ਨੇ, ਅੰਬਾਰ ਲੱਗ ਗਏ ਨੇ ਲੋਥਾਂ ਦੇ।
ਉਹ ਸ਼੍ਰੋਣਤ ਕੇ ਛੁੱਟ ਚਾਲ ਪਨਾਰੇ,
ਤੇਗ ਵੱਜਦੀ ਆ ਨਾ ਜਿਵੇਂ ਫੁਹਾਰਾ ਜਿਹਾ ਨੀ ਛੁੱਟਦਾ, ਇਧਰ ਸੂਰਮਿਆਂ ਦੇ ਸਰੀਰ ਚੋਂ ਭਕ ਭਕ ਕਰਕੇ ਖੂਨ ਦੇ ਫੁਹਾਰੇ ਚੱਲ ਰਹੇ ਨੇ। ਕਹਿੰਦੇ ਮਾਨੋ ਅੱਠਵਾਂ ਸਮੁੰਦਰ ਖੂਨ ਦਾ ਬਹਿ ਤੁਰਿਆ ਹੋਵੇ।
ਬੋਲਤ ਕਾਵ ਪਕਾ ਪਕ,
ਕਹਿੰਦੇ ਉਹ ਕਾਵਾਂ ਵਿੱਚੋਂ ਪਕਾ ਪਕ ਬੋਲਣ ਦੀ ਆਵਾਜ਼ ਵੀ ਆਉਂਦੀ ਹੈ ਜਦੋਂ ਸੂਰਮਿਆਂ ਦੇ ਸਰੀਰਾਂ ਚੋਂ ਕਿਰਪਾਨ ਵੱਜਦੀ, ਲਹੂ ਦਾ ਕਹਿੰਦੇ ਫੁਹਾਰਾ ਚੱਲਦਾ, ਪੱਕ ਪੱਕ ਕਰਕੇ ਉਹਨਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ।
ਬ੍ਰਿੰਦ ਗੇਰੇ ਹੋਏ ਕਾਇਲ ਜਾਤ ਪੁਕਾਰੇ,
ਕਹਿੰਦੇ ਤਾਂ ਬਹੁਤ ਸਾਰੇ ਕਾਇਲ ਹੋ ਕੇ ਜ਼ਮੀਨ ਤੇ ਡਿੱਗੇ, ਪੁਕਾਰਾਂ ਕਰਦੇ ਬਚਾ ਲੋ ਬਚਾ ਲੋ।
ਹਾਥਨ ਮੈਂ ਤਰ ਵਾਰ ਗਈ,
ਕਈ ਸੂਰਮਿਆਂ ਦੇ ਹੱਥਾਂ ਚ ਕਿਰਪਾਨਾਂ ਫੜੀਆਂ ਰਹਿ ਗਈਆਂ।
ਨਿਕਸੇ ਤਨ ਪ੍ਰਾਣ ਮੈਂ ਨਾਇਨ ਡਾਰੇ,
ਸਰੀਰ ਚੋਂ ਪ੍ਰਾਣ ਨਿਕਲ ਗਏ ਨੇ। ਗੁਰੂ ਕੇ ਸਿੱਖ ਜਦੋਂ ਲੜਦੇ ਨੇ ਕਹਿੰਦੇ ਸਰੀਰ ਚੋਂ ਭਾਵੇਂ ਪ੍ਰਾਣ ਨਿਕਲ ਜਾਣ ਪਰ ਹੱਥਾਂ ਵਿੱਚੋਂ ਤੇਗਾਂ ਨਹੀਂ ਛੁੱਟਦੀਆਂ ਸੂਰਮਿਆਂ ਦੇ, ਹੱਥਾਂ ਵਿੱਚ ਤੇਗਾਂ ਪਕੜੀਆਂ ਹੋਈਆਂ ਉਸੇ ਪ੍ਰਕਾਰ ਨਾਲ।
ਬਾਇਸ ਗੀਦਰ ਘੁਮਾਏ ਮਹਾ,
ਕਹਿੰਦੇ ਬਹੁਤ ਸਾਰੇ ਮਾਸਾਹਾਰੀ ਕਾਂ ਗਿਰਜਾਂ ਤੇ ਹੋਰ ਵੀ ਜਿਹੜੇ ਮਾਸਾਹਾਰੀ ਜਾਨਵਰ ਪੰਛੀ ਆ ਗਏ ਨੇ।
ਵੱਡ ਕੰਕ ਆਘਾਤ ਮਾਸ ਆਹਾਰੇ,
ਚੀਲਾਂ ਗਿਰਜਾਂ ਦੀ ਇੱਕ ਪ੍ਰਕਾਰ ਦੀ ਕਿਸਮ ਹੁੰਦੀ ਹੈ, ਇਹ ਵੀ ਆ ਕੇ ਮਾਸ ਖਾ ਕੇ ਰੱਜਣ ਲੱਗੇ ਹਨ।
ਦੋਹਰਾ ਇਤ ਗੁਰ ਕੋ ਵੱਡ ਸੂਰਮਾ, ਜੱਟੂ ਅਰੇ ਓਹੰਕਾਰ,
ਇਧਰ ਗੁਰੂ ਕਾ ਬਹਾਦਰ ਸੂਰਮਾ ਭਾਈ ਜੱਟੂ ਹੰਕਾਰ ਨਾਲ ਲੜਿਆ ਹੋਇਆ, ਕਿਉਂਕਿ ਸੂਰਮੇ ਚ ਹੰਕਾਰ ਹੋਵੇ ਤਾਂ ਲੜ ਸਕਦਾ, ਜੇ ਹੰਕਾਰ ਹੀ ਨਾ ਹੋਵੇ ਤੇ ਲੜ ਨਹੀਂ ਸਕਦਾ। ਇਸ ਕਰਕੇ ਭਾਈ ਜੱਟੂ ਜੀ ਇਹ ਨਿਰਮਲ ਹਉਮੈ ਖਾਲਸਾ ਜੀ, ਉਹ ਨਿਰਮਲ ਹਉਮੈ ਧਾਰਨ ਕਰਕੇ ਜੰਗ ਦੇ ਮੈਦਾਨ ਚ ਭਾਈ ਜੱਟੂ ਜੀ ਲੜ ਰਹੇ ਨੇ।
ਖਾਨ ਮੁਹੰਮਦ ਤੁਰਕ ਕੋ ਦੋਨੋ ਪਿਰੇ ਜੁਝਾਰ,
ਉਧਰ ਮੁਹੰਮਦ ਖਾਨ ਉਹ ਭਾਈ ਜੱਟੂ ਦੇ ਨੇੜੇ ਆਇਆ, ਇਦਾਂ ਇਹ ਦੋਵੇਂ ਸੂਰਮੇ ਦੋਵੇਂ ਜੁਝਾਰੂ ਆਪਸ ਵਿਚ ਲੜਨ ਲੱਗੇ ਨੇ, ਭਿੜੇ ਹਨ।
ਨਰਾਜ ਚੰਦ ਤਵੈ ਸੁਕੋਪ ਸਿੱਖ ਵੈ ਕਰੇ ਕਿਰਪਾਨ ਨੰਗੀਆ,
ਕਹਿੰਦੇ ਗੁਰੂ ਕੇ ਸਿੱਖਾਂ ਨੇ ਕੋਪ ਵਿਚ ਆ ਕੇ ਆਪਣੀਆਂ ਕਿਰਪਾਨਾਂ ਧੂ ਕੇ ਮਿਆਨਾ ਚੋਂ ਕੱਢੀਆਂ ਹਨ।
ਪ੍ਰਹਾਰ ਬਾਰ ਬਾਰੇ ਸੁਰੰਗ ਰੰਗ ਚੰਗੀਆਂ
ਵਾਰ ਵਾਰ ਪ੍ਰਹਾਰ ਕਰਦਿਆਂ ਉਹਨਾਂ ਕਿਰਪਾਨਾਂ ਨੂੰ ਸੂਰਮਿਆਂ ਦੇ ਲਹੂ ਨਾਲ ਰੰਗ ਰਹੇ ਨੇ।
ਕੜਾ ਕੜੀ ਮਚਾਏ ਕੇ ਨਚਾਏ ਕਾਲ ਜੀ ਸੀ,
ਕੜਾ ਕੜੀ ਮਚਾਏ ਕੇ ਜੰਗ ਦੇ ਮੈਦਾਨ ਵਿਚ ਬੰਦੂਕਾਂ ਦੀਆਂ ਗੋਲੀਆਂ ਦੀ ਕੜਾ ਕੜੀ ਆਵਾਜ਼ ਆਉਂਦੀ ਤੇ ਪੇਗਾਂ ਏਦਾਂ ਚਮਕਦੀਆਂ ਨੇ ਮਾਨੋ ਜਿਵੇਂ ਕਾਲ ਦੀ ਜੀਭ ਹੋਵੇ ਲਾਲ ਰੰਗ ਦੀ।
ਉਬਾਰ ਮਾਰ ਮਾਰ ਕੇ ਪੁਕਾਰ ਗਾਜ ਸੀ ਸੀ,
ਬੜੇ ਸਿੰਘ ਵਾਂਗਰ ਬੱਬਰ ਸ਼ੇਰ ਵਾਂਗਰ ਦਹਾੜ ਦਹਾੜ ਕੇ ਗਰਜ ਗਰਜ ਕੇ ਸੂਰਮੇ ਤੇਗਾਂ ਦਾ ਵਾਰ ਕਰਦੇ ਨੇ।
ਸਦੀਰ ਬੀਰ ਬੀਰ ਕੈ ਸਰੀਰ ਕਾਟ ਡਾਰ ਤੇ,
ਬੜੇ ਧੀਰਜ ਨਾਲ ਵੀਰ ਯੋਧੇ ਆਪਸ ਵਿਚ ਲੜਦਿਆਂ ਇਕ ਦੂਜੇ ਦੇ ਸਰੀਰ ਵੱਢ ਰਹੇ ਨੇ।
ਅਪੀਰ ਪੀਰ ਨਾ ਗਿਣੇ ਸਮੂਹ ਸ਼ਤਰੂ ਮਾਰ ਤੇ,
ਇਹ ਨੀ ਵੇਖਦੇ ਸੂਰਮੇ ਪੀੜਾ ਨੀ ਗਿਣਦੇ ਜਦੋਂ ਸਰੀਰ ਤੇ ਸ਼ਤਰੂਆਂ ਦਾ ਦੁਸ਼ਮਣਾਂ ਦਾ ਕੋਈ ਸ਼ਸਤਰ ਸਰੀਰ ਤੇ ਵੱਜਦਾ, ਉਹਦੀ ਪੀੜ ਨੀ ਮੰਨਦੇ ਸੂਰਮੇ ਬਹਾਦਰੀ ਨਾਲ ਲੜੀ ਜਾ ਰਹੇ ਨੇ।
ਘਮੰਡ ਜੰਗ ਕੋ ਪਰਿਓ ਪ੍ਰਚੰਡ ਸੂਰਮਾਨ ਤੇ,
ਬੜਾ ਘਮੰਡ ਗਹਿ ਗੱਜ ਜੰਗ ਪ੍ਰਚੰਡ ਘਮਾਸਾਨ ਜੰਗ ਸੂਰਮਿਆਂ ਨਾਲ ਹੋ ਰਿਹਾ।
ਗਿਰੰਤ ਖੰਡ ਖੰਡ ਵੈ ਨਾ ਪੰਡ ਤੁੰਡ ਠਾਨ ਤੇ,
ਟੁਕੜੇ ਟੁਕੜੇ ਹੋ ਕੇ ਜ਼ਮੀਨ ਤੇ ਡਿੱਗ ਰਹੇ ਨੇ ਸੂਰਮੇ, ਪਰ ਕਹਿੰਦੇ ਕਿਸੇ ਦੇ ਮੂੰਹ ਤੇ ਪਿਲੱਤਣ ਨਜ਼ਰ ਨੀ ਆਉਂਦੀ। ਪਿਲੱਤਣ ਉਹਦੇ ਮੂੰਹ ਤੇ ਨਜ਼ਰ ਆਉਂਦੀ ਜਿਹੜਾ ਡਰਦਾ ਹੈ, ਕਾਇਰ ਹੋ ਕੇ ਡਰ ਜੇ ਉਹਦਾ ਮੂੰਹ ਪੀਲਾ ਹੋ ਜਾਂਦਾ। ਕਹਿੰਦੇ ਸੂਰਮਿਆਂ ਦੇ ਮੂੰਹ ਤੇ ਲਾਲੀ ਹੈ, ਪੁਰਜੇ ਪੁਰਜੇ ਹੋ ਕੇ ਡਿੱਗੀ ਜਾ ਰਹੇ ਨੇ, ਪਰ ਮੁੱਖ ਲਾਲ ਸੁਰਖ ਨੇ।
ਆਦੜੀ ਚੰਦ ਤਬ ਅਰਿਓ ਮੁਹੰਮਦ ਖਾਨ ਆ,
ਮੁਹੰਮਦ ਖਾਨ ਅੱਗੇ ਆ ਕੇ ਲੜਿਆ ਹੈ।
ਜੱਟੂ ਸੁਬੀਰ ਜੈ ਜੁੱਧ ਠਾ,
ਜਿੱਥੇ ਭਾਈ ਜੱਟੂ ਜੀ ਯੁੱਧ ਲੜ ਰਹੇ ਸੀ ਉੱਥੇ ਅੱਗੇ ਮੁਹੰਮਦ ਖਾਨ ਆ ਕੇ ਅੜਿਆ ਹੈ। ਬਹੁਤ ਸਾਰੀਆਂ ਗੋਲੀਆਂ ਦਾਗੀਆਂ ਜਾ ਰਹੀਆਂ ਤੇ ਗੋਲੀਆਂ ਚੱਲ ਰਹੀਆਂ ਹਨ, ਔਰ ਬਹੁਤ ਸਾਰੇ ਸੂਰਮੇ ਜੰਗ ਭੂਮੀ ਚ ਰਣ ਭੂਮੀ ਚ ਮਰ ਮਰ ਕੇ ਡਿੱਗ ਰਹੇ ਨੇ। ਤੇ ਮੁਹੰਮਦ ਖਾਨ ਬੜੇ ਗੁੱਸੇ ਚ ਆਇਆ ਭਾਈ ਜੱਟੂ ਨੂੰ ਲੜਦਿਆਂ ਵੇਖ ਕੇ ਨਾ, ਕਿਉਂਕਿ ਭਾਈ ਜੱਟੂ ਨੇ ਬੜੇ ਤੁਰਕ ਮਾਰੇ ਤੇ ਮੁਹੰਮਦ ਖਾਨ ਨੂੰ ਬੜਾ ਗੁੱਸਾ ਸੀ। ਗੁੱਸੇ ਚ ਆ ਕੇ ਮੁਹੰਮਦ ਖਾਨ ਭਾਈ ਜੱਟੂ ਨੂੰ ਵੰਗਾਰ ਕੇ ਕਹਿਣ ਲੱਗਾ, ਲਓ ਠਹਿਰ ਜਾ ਹੁਣ, ਦੌੜੀ ਨਾ ਭੱਜੀ ਨਾ, ਜਿਹੜੀ ਤੂੰ ਜੰਗ ਦੇ ਵਿਚ ਜਿੱਤ ਦੀ ਆਸ ਰੱਖ ਕੇ ਆਉਣ ਵਾਲਿਆ ਸੂਰਮਿਆਂ, ਕਿਉਂਕਿ ਨਾਂ ਨੀ ਸੀ ਨਾ ਪਤਾ ਇਹਨੂੰ, ਕਹਿੰਦਾ ਇੱਥੇ ਹੀ ਖਲੋਤਾ ਰਹੀ, ਹੁਣ ਜੰਗ ਭੂਮੀ ਛੱਡ ਕੇ ਨਾ ਜਾਵੀ। ਆ ਵੇਖ ਹੁਣ ਮੇਰਾ ਤੀਰ ਕਿਵੇਂ ਚੱਲਦਾ, ਮੇਰੇ ਹੱਥ ਵਿਚੋਂ ਵੀ ਚੱਲਿਆ ਇੱਕ ਤੀਰ ਵੇਖ ਲੈ, ਮੇਰਾ ਜੇ ਤੀਰ ਚੱਲਿਆ ਤੇ ਗੁਰੂ ਕਿਹਾ ਸਿੱਖਾ ਮੈਂ ਤੈਨੂੰ ਜਿਉਂਦਾ ਨੀ ਜਾਣ ਦਿਆਂਗਾ। ਤੂੰ ਬੜਾ ਸੂਰਮਾ ਸੁਣਾਉਣਾ ਨਾ ਆਪਣੇ ਆਪ ਨੂੰ, ਮੈਂ ਤੈਨੂੰ ਜਿਉਂਦਾ ਨੀ ਜਾਣ ਦੇਣ ਲੱਗਾ। ਭਾਈ ਜੱਟੂ ਚਿਪ ਚ ਗਰੋਹ ਵਿਚ ਆ ਗਏ ਜਦੋਂ ਮੁਹੰਮਦ ਖਾਨ ਨੇ ਵੰਗਾਰਿਆ ਨਾ ਠਹਿਰ ਜਾ, ਤੇ ਭਾਈ ਜੱਟੂ ਜੀ ਦੁਗਣੇ ਰੋਹ ਵਿਚ ਆ ਗਏ, ਪਹਿਲਾਂ ਹੀ ਰੋਸ ਚ ਲੜ ਰਹੇ ਸੀ। ਭਾਈ ਜੱਟੂ ਕੋਲੋਂ ਇਸਦਾ ਬੋਲ ਉਹ ਸਹਾਰਿਆ ਨੀ ਗਿਆ, ਤੇ ਉਸ ਵੇਲੇ ਭਾਈ ਜੱਟੂ ਨੇ ਵੀ ਲਲਕਾਰਾ ਮਾਰਿਆ, ਕਾਇਰਾਂ ਦਾ ਕੰਮ ਹੁੰਦਾ ਰਣ ਭੂਮੀ ਨੂੰ ਛੱਡ ਕੇ ਦੌੜ ਜਾਣਾ, ਮੁਹੰਮਦ ਖਾਨ ਮੈਂ ਇਸੇ ਜਗ੍ਹਾ ਤੇ ਖਲੋਤਾ ਹਾਂ। ਭਾਈ ਜੱਟੂ ਨੇ ਉਹਨੇ ਤਾਂ ਹਲੇ ਤੀਰ ਜੜਨਾ ਸੀ, ਇਹਨੇ ਨੂੰ ਭਾਈ ਜੱਟੂ ਨੇ ਉਹਦੇ ਤੋਂ ਪਹਿਲਾਂ ਹੀ ਬੰਦੂਕ ਤਿਆਰ ਕਰ ਲਈ। ਭਾਈ ਜੱਟੂ ਨੇ ਗੋਲੀ ਪਾ ਕੇ ਬੰਦੂਕ ਤਿਆਰ ਕਰ ਲਈ।
ਗੁਲਕਾਂ ਚਲੀ ਨਿਜ ਦੇ ਰਚ,
ਕਹਿੰਦੇ ਉਸ ਵੇਲੇ ਗੋਲੀ ਚਲਾ ਦਿੱਤੀ ਭਾਈ ਜੱਟੂ ਨੇ,
ਤਤਕਾਲ ਤੁਰੰਗਮ ਮਾਰ ਲਈ,
ਜਦੋਂ ਗੋਲੀ ਚੱਲੀ ਤੇ ਇਹਨੇ ਆਪਣਾ ਆਪ ਬਚਾ ਲਿਆ, ਤੇ ਇਹ ਮੁਹੰਮਦ ਖਾਨ ਦਾ ਜਿਹੜਾ ਘੋੜਾ ਸੀ ਨਾ ਉਹ ਮਾਰਿਆ ਗਿਆ ਭਾਈ ਜੱਟੂ ਦੀ ਗੋਲੀ ਨਾਲ, ਮੁਹੰਮਦ ਖਾਨ ਬਚ ਗਿਆ, ਇਹਦਾ ਘੋੜਾ ਮਾਰਿਆ ਗਿਆ।
ਸੁਰ ਚਾਂਪ ਤੇ ਸੋ ਚੱਲ ਬੋ ਨਾ ਦੀ,
ਉਹਦਾ ਤੀਰ ਵਿੱਚੇ ਜੜਿਆ ਰਿਹਾ ਗਿਆ, ਉਹਦਾ ਚੱਲਣ ਹੀ ਨਹੀਂ ਦਿੱਤਾ ਭਾਈ ਜੱਟੂ ਨੇ, ਉਹਦੇ ਤੀਰ ਚਲਾਉਣ ਤੋਂ ਪਹਿਲਾਂ ਹੀ ਗੋਲੀ ਮਾਰ ਦਿੱਤੀ ਤੇ ਉਹ ਗੋਲੀ ਚੱਲ ਕੇ ਇਹਦੇ ਘੋੜੇ ਨੂੰ ਵੱਜੀ, ਘੋੜਾ ਮਰ ਗਿਆ।
ਕਰ ਖਰੋ ਪਯੋ ਨਿਜ ਕੋ ਸੰਭਾਲ,
ਪਰ ਉਹਨੇ ਆਪਣਾ ਆਪ ਸੰਭਾਲ ਲਿਆ, ਜ਼ਮੀਨ ਦੇ ਉੱਤੇ ਪੱਬਾਂ ਤੇ ਮੁਹੰਮਦ ਖਾਨ ਖਲੋ ਗਿਆ।
ਕਨ ਖੈਂਚ ਬਾਨ ਪੁੰਚ ਕਰ ਪ੍ਰਹਾਰ,
ਉਹਨੇ ਆਪਣਾ ਉਸ ਵੇਲੇ ਤਨਕ ਚਿਲਾ ਖਿੱਚਿਆ ਤੇ ਚਿਲਾ ਖਿੱਚ ਕੇ ਤੀਰ ਚਲਾਉਣ ਲੱਗਾ।
ਛੁੱਟ ਗਇਓ ਸਰਪ ਸਮ ਜਾਏ ਲਾ,
ਉਹ ਤੀਰ ਚਲਾਇਆ ਇਹਨੇ ਤੇ ਕਹਿੰਦੇ ਸੱਪ ਵਾਂਗਰ ਸ਼ੂਕਦਾ ਆ ਮੁਹੰਮਦ ਖਾਨ ਦਾ ਤੀਰ ਚੱਲਿਆ।
ਜੱਟੂ ਪੁਜਾਨ ਕੇ ਬੀਚ ਖਾਰ,
ਖਾਲਸਾ ਜੀ ਉਹ ਜਿਹੜਾ ਤੀਰ ਸੀ ਉਹ ਭਾਈ ਜੱਟੂ ਦੇ ਮੋਢੇ ਵਿਚ ਆ ਕੇ ਵੱਜਾ। ਜਦੋਂ ਮੁਹੰਮਦ ਖਾਨ ਨੇ ਤੀਰ ਚਲਾਇਆ ਤੇ ਉਹ ਤੀਰ ਚੱਲ ਕੇ ਭਾਈ ਜੱਟੂ ਦੇ ਮੋਢੇ ਵਿਚ ਬਾਂਹ ਵਿਚ ਆ ਕੇ ਵੱਜਾ।
ਵਿਦ ਗਏ ਪਾਰ ਗੁਰ ਰੱਖ ਲੀਨ,
ਉਹ ਤੀਰ ਬਾਂਹ ਵਿਚ ਲੱਗ ਕੇ ਪਾਰ ਨਿਕਲ ਗਿਆ, ਪਰ ਪਰਮੇਸ਼ਰ ਨੇ ਰੱਖ ਲਿਆ, ਭਾਈ ਜੱਟੂ ਦੇ ਪ੍ਰਾਣ ਬਚ ਗਏ, ਬਾਂਹ ਵਿਚ ਤੀਰ ਵੱਜ ਕੇ ਪਾਰ ਨਿਕਲ ਗਿਆ।
ਹੁਣ ਅਪਰ ਤੀਰ ਮਾਰਿਓ ਪ੍ਰਵੀਨ,
ਫਿਰ ਇਹਨੇ ਦੂਜਾ ਤੀਰ ਚਲਾ ਦਿੱਤਾ, ਨਾਲੋ ਨਾਲ ਹੀ ਉਸੇ ਵਕਤ
ਤੈ ਸੰਗ ਤੁਰੰਗਮ ਦੀਨ ਕੇਰ,
ਕਹਿੰਦੇ ਦੂਜਾ ਤੀਰ ਚਲਾਇਆ ਉਹਦੇ ਨਾਲ ਘੋੜਾ ਮਾਰ ਦਿੱਤਾ। ਜਦੋਂ ਦੂਜਾ ਤੀਰ ਚਲਾਇਆ ਤੇ ਦੂਜੇ ਤੀਰ ਦੇ ਨਾਲ ਇਹਨੇ ਘੋੜਾ ਮਾਰ ਦਿੱਤਾ ਭਾਈ ਜੱਟੂ ਦਾ।
ਜੱਟੂ ਸੋ ਤਿਆਰ ਪਾਠਾਂਡ ਫੇਰ,
ਭਾਈ ਜੱਟੂ ਦੀ ਛਾਲ ਮਾਰ ਕੇ ਪੱਬਾਂ ਤੇ ਜ਼ਮੀਨ ਤੇ ਆ ਕੇ ਜਦੋਂ ਘੋੜਾ ਮਰ ਗਿਆ,
ਕਰ ਤੁਪਕ ਤਿਆਰ ਤਾਂ ਕੀ ਸੋ ਵੀਰ,
ਇਹਨੇ ਨੂੰ ਬੰਦੂਕ ਤਿਆਰ ਕਰ ਲਈ ਭਾਈ ਜੱਟੂ ਨੇ, ਤੇ ਬੰਦੂਕ ਤਿਆਰ ਕਰਕੇ ਵਿੱਚ ਗੋਲੀ ਭਰ ਕੇ ਬਰੂਦ ਠੋਕ ਲਿਆ।
ਮੁਹੰਮਦ ਤਾਕ ਤੀਰ,
ਉਧਰੋਂ ਮੁਹੰਮਦ ਖਾਨ ਨੇ ਤੀਰ ਖਿੱਚ ਲਿਆ, ਇਧਰੋਂ ਭਾਈ ਜੱਟੂ ਨੇ ਬੰਦੂਕ ਦੀ ਗੋਲੀ ਦੀ ਸਿਸਤ ਬੰਨ ਲਈ, ਉਧਰੋਂ ਮੁਹੰਮਦ ਖਾਨ ਨੇ ਤੀਰ ਖਿੱਚ ਲਿਆ।
ਟੁੱਟ ਪਰੇ ਦੋਹਨ ਤੇ ਇੱਕ ਵਾਰ,
ਇੱਕੋ ਵੇਰੀਏ ਨੂੰ ਸਾਂਝੇ ਵਾਰ ਕਹਿੰਦੇ ਨੇ। ਇਧਰੋਂ ਮੁਹੰਮਦ ਖਾਨ ਦਾ ਤੀਰ ਚੱਲਿਆ, ਉਧਰੋਂ ਭਾਈ ਜੱਟੂ ਦੀ ਗੋਲੀ ਚੱਲੀ।
ਇਤ ਗੁਲਕਾ ਉਤ ਤੋਂ ਸਰ ਪ੍ਰਹਾਰ,
ਇਧਰੋਂ ਤੀਰ ਚੱਲ ਪਿਆ ਤੇ ਉਧਰੋਂ ਗੋਲੀ ਚੱਲ ਪਈ।
ਦੋਨੋ ਸੋ ਵੀਰ ਕੇ ਵਾਰ ਦੋਏ,
ਕਹਿੰਦੇ ਏਦਾਂ ਦੋਹਾਂ ਸੂਰਮਿਆਂ ਦੇ ਮੁਹੰਮਦ ਖਾਨ ਤੇ ਭਾਈ ਜੱਟੂ ਦੇ ਸਾਂਝੇ ਵਾਰ ਹੋ ਗਏ। ਉਧਰੋਂ ਤੀਰ ਚੱਲ ਪਿਆ ਤੇ ਇਧਰੋਂ ਭਾਈ ਜੱਟੂ ਨੇ ਗੋਲੀ ਚਲਾ ਦਿੱਤੀ।
ਲੱਗ ਦੋਏ ਨੇ ਅੰਗ ਔਰ ਬਿਦਤ ਸੋਏ,
ਭਾਈ ਜੱਟੂ ਦੀ ਗੋਲੀ ਕੜਾਕ ਦੇ ਕੇ ਮੁਹੰਮਦ ਖਾਨ ਦੀ ਛਾਤੀ ਵਿਚ ਵੱਜੀ, ਮੁਹੰਮਦ ਖਾਨ ਦੇ ਪ੍ਰਾਣ ਨਾਲ ਹੀ ਸਰੀਰ ਚੋਂ ਨਿਕਲ ਗਏ। ਪਰ ਖਾਲਸਾ ਜੀ, ਤੀਰ ਉਹਨੇ ਵੀ ਚਲਾਇਆ ਹੋਇਆ ਸੀ, ਉਹਦਾ ਤੀਰ ਚੱਲਿਆ, ਸਾਂਝਾ ਵਾਰ ਸੀ, ਉਹ ਭਾਈ ਜੱਟੂ ਦੀ ਛਾਤੀ ਚ ਵੱਜਿਆ ਤੇ ਭਾਈ ਜੱਟੂ ਜੀ ਵੀ ਸੂਰਮ ਗਤੀ ਨੂੰ ਪ੍ਰਾਪਤ ਹੋ ਗਏ, ਭਾਈ ਜੱਟੂ ਜੀ ਵੀ ਸ਼ਹਾਦਤ ਦਾ ਜਾਮ ਪੀ ਗਏ।
ਜੱਟੂ ਕੇ ਹਿਰਦੇ ਲੱਗ ਤੀਰ ਪਾਰ,
ਜਿੱਥੇ ਹਿਰਦਾ ਹੁੰਦਾ ਨਾ ਦਿਲ ਵਾਲੀ ਥਾਂ, ਉੱਥੇ ਤੀਰ ਆ ਕੇ ਵੱਜਾ ਭਾਈ ਜੱਟੂ ਜੀ ਦੇ।
ਫਿਰ ਪਰਿਓ ਪੂਮ ਖੈ ਕੈ ਪਵਾਰ,
ਇਦਾਂ ਕਹਿੰਦੇ ਪੁਵਾਰੀ ਖਾ ਕੇ ਭਾਈ ਜੱਟੂ ਜੀ ਰਣ ਭੂਮੀ ਚ ਡਿੱਗ ਪਏ।
ਉਸ ਲੱਗੀ ਜਾਏ ਗੁਲ ਕਾਂ ਪ੍ਰਚੰਡ,
ਪਰ ਇਧਰੋਂ ਗੋਲੀ ਚੱਲੀ ਸੀ, ਉਹ ਕਿੱਥੇ ਜਿਉਂਦਾ ਛੱਡਦੀ ਸੀ, ਭਾਈ ਜੱਟੂ ਦੀ ਚਲਾਈ ਗੋਲੀ, ਉਹ ਗੋਲੀ ਚੱਲੀ ਹੋਈ ਹੈ।
ਫਟ ਗਇਓ ਤੁੰਡ ਪਟ ਪਿਖਤ ਚੁੰਡ,
ਮੁਹੰਮਦ ਖਾਨ ਦਾ ਸਿਰ ਫਟ ਗਿਆ, ਸਿਰ ਦੇ ਉੱਤੇ ਗੋਲੀ ਵੱਜੀ ਤੇ ਸਿਰ ਫਟ ਕੇ ਖੱਖੜੀ ਵਾਂਗਰ ਖਿੰਡ ਗਿਆ।
ਦੋਨੋ ਸੋ ਵੀਰ ਜੂਜੇ ਜੁਝਾਰ,
ਇਹਦਾ ਦੋਵੇਂ ਵੀਰ ਯੋਧੇ ਬੜੀ ਜੁਝਾਰੂ ਬਿਰਤੀ ਨਾਲ ਜੂਝੇ ਹਨ।
ਦਲ ਦੋਇਨ ਦਿਸ਼ਨ ਤੇ ਪਟ ਨਿਆਰ,
ਦੋਹਾਂ ਪਾਸਿਆਂ ਦੇ ਦਲ ਦੇ ਸੂਰਮੇ ਵੇਖ ਰਹੇ ਨੇ।
ਲੜ ਮਰਤ ਤੁਰਤ ਨੇ ਅਟਕ ਹੋਤ,
ਜੰਗ ਦੇ ਮੈਦਾਨ ਵਿਚ ਸੂਰਮੇ ਲੜ ਰਹੇ ਨੇ, ਅਟਕਦੇ ਨਹੀਂ ਰੁਕਦੇ ਨਹੀਂ।
ਤਲਵਾਰ ਕੇ ਤੋਮਰ ਗਏ ਉਦੋਤ,
ਕਹਿੰਦੇ ਕਿਸੇ ਨੇ ਤਲਵਾਰ ਫੜੀ ਆ, ਕਿਸੇ ਨੇ ਤੋਮਰ ਬਰਛੀ ਫੜੀ ਹੋਈ ਹੈ।
ਮਾਰਨ ਪ੍ਰਹਾਰ ਨੇ ਦੌਰ ਲਾਏ,
ਵਾਰ ਕਰਦੇ ਨੇ ਦੇਰ ਨੀ ਲਾਉਂਦੇ।
ਰਿਸ ਭਰੇ ਅਰੇ ਹੀ ਕਟਤ ਥਾਂ,
ਰੋਸ ਵਿਚ ਭਰੇ ਹੋਏ ਮਾਰਦੇ ਨੇ, ਥਾਂ ਤੇ ਹੀ ਕੱਟ ਕੇ ਸੁੱਟ ਦਿੰਦੇ ਨੇ।
ਦਲ ਮਰਿਓ ਕਿਤਕ ਲੋਥਨ ਬਿਥਾ,
ਏਦਾਂ ਬਹੁਤ ਸਾਰਾ ਦਲ ਮਾਰਿਆ ਗਿਆ, ਲੋਥਾਂ ਦਾ ਬਿਥਾਰ ਨਜ਼ਰ ਆਉਂਦਾ।
ਮਰ ਰਹੇ ਵੀਰ ਬੰਕੇ ਜੁਝਾਰ,
ਜ਼ਮੀਨਾਂ ਤੇ ਲਾਸ਼ਾਂ ਵਿਛੀਆਂ ਪਈਆਂ ਸੂਰਮਿਆਂ ਦੀਆਂ।
ਇੱਕ ਵਾਰ ਮਾਰ ਸਿੱਖਣ ਸੋਕੀਨ,
ਇੱਕੋ ਵਾਰੀ ਏਦਾਂ ਗੁਰੂ ਕੇ ਸਿੱਖਾਂ ਨੇ ਭਿਆਨਕ ਮਾਰ ਮਾਰੀ ਹੈ।
ਤੁਰਕ ਅਰੇ ਵੱਡ ਤਰਾਸ ਲੀਨ,
ਕਿਸੇ ਤੁਰਕ ਕੋਲੋਂ ਅੱਗੇ ਅੜਿਆ ਨਹੀਂ ਗਿਆ, ਤੁਰਕ ਵੀ ਹੁਣ ਦੰਦਾਂ ਥੱਲੇ ਉਂਗਲੀਆਂ ਚੱਬਣ ਲੱਗੇ ਨੇ।
ਗੁਰ ਵੀਰ ਇੱਕ ਦਸ ਸ਼ਤਰੂ ਸੰਗ,
ਸਤਿਗੁਰਾਂ ਦਾ ਇੱਕ ਇੱਕ ਸੂਰਮਾ ਦਸ ਦਸ ਤੁਰਕਾਂ ਤੇ ਭਾਰੂ ਪੈਂਦਾ, ਇੱਕ ਇੱਕ ਸੂਰਮਾ ਦਸ ਦਸ ਦੁਸ਼ਮਣਾਂ ਨੂੰ ਮਾਰ ਕੇ ਮਰਦਾ ਹੈ।
ਠਹਿਰੇ ਨਾ ਅਗਰ ਪਾਪੀ ਜੰਗ,
ਇਹੋ ਜਿਹਾ ਭਿਆਨਕ ਜੰਗ ਹੋਇਆ ਵੀ ਕੋਈ ਤੁਰਕ ਅੱਗੇ ਠਹਿਰ ਨਹੀਂ ਸਕਿਆ।
ਬਹੁ ਕਰੀ ਮਾਰ ਕਲਿਆਣ ਵੀਰ,
ਇੱਧਰ ਭਾਈ ਕਲਿਆਣ ਜੀ ਜੰਗ ਦੇ ਮੈਦਾਨ ਵਿਚ ਉਹ ਵੀ ਬੜੀ ਬਹਾਦਰੀ ਨਾਲ ਲੜ ਰਹੇ ਨੇ।
ਤੋਮਰ ਤੁਫੰਗ ਤਰਵਾਰ ਤੀਰ,
ਤੋਮਰਾਂ ਬਰਛੀਆਂ ਤਲਵਾਰਾਂ ਨੇਜੇ ਅਨੇਕ ਪ੍ਰਕਾਰ ਦੇ ਸ਼ਸਤਰ ਤੇ ਅਸਤਰ ਰਣ ਭੂਮੀ ਚ ਚੱਲ ਰਹੇ ਨੇ। ਗੁਰੂ ਕੇ ਸੂਰਮੇ ਬਹਾਦਰ ਬੜੀ ਬਹਾਦਰੀ ਨਾਲ ਲੜ ਕੇ ਜੰਗ ਚ ਮੁਕਾਬਲਾ ਕਰ ਰਹੇ ਨੇ। ਉਹ ਜੰਗ ਦੀ ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।